ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛੁ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਿਉਂ ਬੁਲਾਵਹਿ ਤਿਉਂ ਬੁਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਪਰਮ ਸਨਮਾਨਯੋਗ ਦੀਨ ਦੁਨੀਆ ਦੇ ਰਹਿਬਰ, ਜੁਗੋ ਜੁਗ ਅਟਲ, ਦਸ ਪਾਤਸ਼ਾਹੀਆਂ ਦੇ ਸਾਕਸ਼ਾਤ ਸਵਰੂਪ, ਦੀਨ ਦੁਨੀਆ ਦੇ ਤਾਰਕ, ਸਰਬ ਸਾਂਝੀ ਵਾਲਤਾ ਦੇ ਉਪਦੇਸ਼ਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋਦ ਦੇ ਅੰਦਰ, ਸਾਹਿਬ ਦੀ ਪਾਵਨ ਬਖਸ਼ਿਸ਼ ਦੇ ਸਦਕਾ ਜੀਵਨ ਦੀਆਂ ਘੜੀਆਂ ਨੂੰ ਸਫਲਿਆਂ ਕਰ ਰਹੇ ਗੁਰੂ ਸਵਾਰੇ ਖਾਲਸਾ ਜੀਓ, ਆਓ ਜੋ ਸਾਹਿਬ ਨੇ ਅੱਜ ਦਾ ਸੁਭਾਗ ਬਖਸ਼ਿਸ਼ ਕੀਤਾ ਹੈ, ਕੁਝ ਸਮਾਂ ਆਪ ਸੰਗਤ ਦੀ ਤਾਬਿਆਦਾਰੀ, ਸਾਹਿਬ ਦੀ ਤਾਬਿਆਦਾਰੀ ਕਰਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਆਓ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸਤਿਗੁਰੂ ਆਪ ਜੀ ਆਸੀਸ ਬਖਸ਼ਿਓ, ਜਿਸ ਮੁਕਾਮ ਜਿਸ ਮੰਜ਼ਿਲ ਨੂੰ ਮਿੱਥ ਕੇ ਅਸੀਂ ਤੁਰਨ ਲੱਗੇ ਹਾਂ, ਆਪ ਜੀ ਰਹਿਮਤਾ ਕਰਿਓ। ਅਸੀਂ ਅਣਜਾਣ ਰਾਹੀ ਹਾਂ, ਰਸਤੇ ਤੋਂ ਭਟਕ ਜਾਣਾ ਸਾਡਾ ਸੁਭਾਵ ਹੈ, ਪਰ ਸਤਿਗੁਰੂ ਸਾਡੀ ਮੰਜ਼ਿਲ ਬਹੁਤ ਦੂਰ ਹੈ। ਆਪ ਜੀ ਆਸੀਸ ਬਖਸ਼ਿਓ, ਸਾਨੂੰ ਸੁਰਤ ਦਾ ਟਿਕਾਓ, ਮਨ ਬਿਰਤੀਆਂ ਇੰਦਰੀਆਂ ਦੀ ਇਕਾਗਰਤਾ ਬਖਸ਼ਿਓ, ਤਾਂ ਕਿ ਆਪ ਜੀ ਦੇ ਸ਼ਬਦ ਅਤੇ ਆਪ ਜੀ ਦੇ ਇਤਿਹਾਸ ਦੀ ਬੜੇ ਪਿਆਰ ਸਤਿਕਾਰ ਸਹਿਤ ਅਸੀਂ ਮਿਲ ਕਰਕੇ ਵਿਚਾਰ ਅਤੇ ਸਾਂਝ ਪਾ ਸਕੀਏ। ਆਓ ਜਿਤਨੇ ਜੁੜ ਬੈਠੇ ਹਾਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਆਸੀਸ ਲਈਏ ਅਤੇ ਗੁਰੂ ਸਵਾਰਿਓ ਬੁਲੰਦ ਆਵਾਜ਼ ਵਿੱਚ ਗੁਰਫਤਿਹ ਦੀ ਸਾਂਝ ਪਾਓ ਅਤੇ ਮਿਲ ਕਰਕੇ ਆਖਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਸਮੇਂ 'ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਆਪਣੀਆਂ ਆਸੀਸਾਂ ਬਖਸ਼ ਕੇ ਵਿਚਾਰਾਂ ਦੀ ਦਾਤ ਬਖਸ਼ੀ ਹੈ। ਸਮੇਂ ਸਮੇਂ 'ਤੇ ਆਪ ਸੰਗਤ ਦੀ ਸੇਵਾ ਦੇ ਵਿੱਚ ਦਾਸ ਹਾਜ਼ਰ ਹੋਇਆ ਹੈ। ਅੱਜ ਜੋ ਆਪ ਸੰਗਤ ਨੇ ਮਿਲ ਕਰਕੇ ਦਾਸ ਨੂੰ ਵਿਸ਼ਾ ਬਖਸ਼ਿਆ ਹੈ, ਉਹ ਇਹ ਹੈ ਕਿ ਸੰਸਾਰ ਦੇ ਉੱਤੇ ਆਉਣਾ, ਸੰਸਾਰ ਦੇ ਉੱਤੇ ਰਹਿਣਾ ਅਤੇ ਸੰਸਾਰ ਤੋਂ ਜਾਣਾ ਕਿਸ ਤਰ੍ਹਾਂ। ਇਹ ਆਪ ਗੁਰਮੁਖ ਸੰਗਤਾਂ ਨੇ ਮਿਲ ਕੇ ਦਾਸ ਨੂੰ ਵਿਸ਼ਾ ਬਖਸ਼ਿਆ ਹੈ। ਨਿਮਾਣਾ ਜਿਹਾ ਯਤਨ ਹੈ ਕਿ ਮੈਂ ਆਪ ਜੀ ਦੀਆਂ ਉਮੀਦਾਂ 'ਤੇ ਖਰਾ ਉਤਰਾਂਗਾ। ਸਭ ਤੋਂ ਪਹਿਲਾਂ ਸੰਸਾਰ 'ਤੇ ਆਉਣਾ। ਅਸੀਂ ਜਿਤਨੇ ਬੈਠੇ ਹਾਂ ਸਾਰੇ ਸੰਸਾਰ 'ਤੇ ਆਏ ਜ਼ਰੂਰ ਹਾਂ, ਪਰ ਜਦੋਂ ਅਸੀਂ ਥੋੜ੍ਹਾ ਜਿਹਾ ਆਪਣੇ ਪਿਛੋਕੜ ਵੱਲ ਜਾਵਾਂਗੇ, ਸਾਨੂੰ ਇਤਨਾ ਕੁ ਸਮਝ ਆਉਂਦਾ ਹੈ ਕਿ ਮਾਤ ਗਰਭ ਦੇ ਵਿੱਚੋਂ ਸਾਡੀ ਪੈਦਾਇਸ਼ ਹੋਈ ਹੈ ਅਤੇ ਅਸੀਂ ਇੱਕ ਰਸਤੇ ਦੇ ਤਹਿਤ ਸੰਸਾਰ 'ਤੇ ਇਸ ਪੰਜ ਭੂਤਕ ਸਰੀਰ ਨੂੰ ਲੈ ਕੇ ਆ ਗਏ ਹਾਂ। ਪਰ ਉਸ ਤੋਂ ਪਹਿਲਾਂ ਵੀ ਥੋੜ੍ਹੀ ਜਿਹੀ ਇੱਕ ਪ੍ਰਕਿਰਿਆ ਹੈ। ਜਿਸ ਤਰ੍ਹਾਂ ਅਸੀਂ ਸਾਹਿਬ ਦੀ ਬਾਣੀ ਅੰਦਰੋਂ ਸ਼ਬਦ ਪੜ੍ਹਦੇ ਹਾਂ ਕਿ ਮਾਂ ਕੀ ਰਕਤ ਪਿਤਾ ਬਿੰਦ ਤਾਰਾ, ਪਰ ਜਦੋਂ ਇਹ ਮਾਂ ਕੀ ਰਕਤ ਅਤੇ ਪਿਤਾ ਬਿੰਦ ਤਾਰਾ ਇਹ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ ਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਬਹੁਤ ਸੂਖਸ਼ਮ ਜਿਹੇ ਜੀਵ ਇੱਕ ਸੂਖਸ਼ਮ ਜਿਹੇ ਸਰੀਰ ਦੀ ਉਤਪੱਤੀ ਹੁੰਦੀ ਹੈ ਅਤੇ ਗੁਰਮੁਖੋ ਜਿਵੇਂ ਜਿਵੇਂ ਉਹ ਸਰੀਰ ਵੱਧਦਾ ਜਾਂਦਾ ਤਾਂ ਸਾਹਿਬ ਬਾਣੀ ਅੰਦਰ ਕਹਿੰਦੇ ਫਿਰ ਅਕਾਲ ਪੁਰਖ ਦਾ ਹੁਕਮ ਹੁੰਦਾ ਸਾਹੇ ਕੈ ਫੁਰਮਾਇੜੈ ਜੀ ਦੇਹੀ ਵਿੱਚ ਜੀਉ ਆਏ ਪਿਆ। ਇਹ ਸਿਰਫ ਸਰੀਰ ਪੈਦਾ ਹੋਇਆ, ਇਹਦੇ ਵਿੱਚ ਸਵਾਸ ਨਹੀਂ, ਇਹਦੇ ਵਿੱਚ ਕੋਈ ਹਲਚਲ ਨਹੀਂ, ਇਹਦੇ ਵਿੱਚ ਕੋਈ ਪ੍ਰਕਿਰਿਆ ਨਹੀਂ। ਮੈਂ ਇਸ ਤਰ੍ਹਾਂ ਕਹਿ ਦੇਵਾਂ ਕਿ ਇਸ ਤੋਂ ਪਹਿਲਾਂ ਇੱਕ ਸਿਰਫ ਮਾਸ ਦਾ ਲੋਥੜਾ ਹੈ, ਪਰ ਜਦੋਂ ਸਾਹੇ ਕੈ ਫੁਰਮਾਇੜੈ ਜੀ ਦੇਹੀ ਵਿੱਚ ਜੀਉ ਆਏ ਪਿਆ, ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ, ਪਰਮਾਤਮਾ ਦਾ ਹੁਕਮ ਹੋਇਆ ਅਤੇ ਸਾਡੇ ਇਸ ਦਿਸਦੇ ਹੋਏ ਪੰਜ ਭੂਤਕ ਸਰੀਰ ਦੇ ਅੰਦਰ ਜਿਹੜਾ ਮਾਤ ਗਰਭ ਦੇ ਅੰਦਰ ਬਹੁਤ ਸੂਖਸ਼ਮ ਜਿਹੇ ਰੂਪ ਦੇ ਅੰਦਰ ਹੈ, ਇਸ ਸਰੀਰ ਦੇ ਅੰਦਰ ਇੱਕ ਜੀਵ ਆਤਮਾ ਪ੍ਰਵੇਸ਼ ਕਰਦੀ ਹੈ। ਉਹ ਜੀਵ ਆਤਮਾ ਕੌਣ ਹੈ? ਉਹ ਜੀਵ ਆਤਮਾ ਕਿੱਥੋਂ ਆਈ ਹੈ? ਇਹ ਅੱਜ ਤੱਕ ਸਾਡੀ ਸਾਇੰਸ ਦੀ ਪਕੜ ਵਿੱਚ ਨਹੀਂ ਆਇਆ। ਮੈਂ ਬੇਨਤੀ ਕਰਾਂ, ਸਾਡੀ ਸਾਇੰਸ ਨੇ, ਡਾਕਟਰਾਂ ਨੇ ਬਹੁਤ ਯਤਨ ਕੀਤੇ ਇਸ ਗੱਲ ਨੂੰ ਲੱਭਣ ਦੇ ਕਿ ਜਿਹੜਾ ਸਰੀਰ ਮਾਤ ਗਰਭ ਵਿੱਚ ਪਿਆ ਉਹ ਕਿਸ ਵਕਤ ਸਵਾਸ ਲੈਣੇ ਸ਼ੁਰੂ ਕਰਦਾ, ਪਰ ਉਹਨਾਂ ਦੀ ਪਕੜ ਵਿੱਚ ਨਹੀਂ ਆਇਆ ਕਿ ਕਦੋਂ ਇਹ ਜੀਵ ਆਤਮਾ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਇਸ ਮਾਸ ਦੇ ਉਸ ਲੋਥੜੇ ਦੇ ਵਿੱਚ ਸਵਾਸ ਚੱਲਣੇ ਸ਼ੁਰੂ ਹੋ ਜਾਂਦੇ ਨੇ। ਹੁਣ ਮੈਂ ਬੇਨਤੀ ਕਰ ਰਿਹਾ ਸੀ ਕਿ ਜੀਵ ਆਤਮਾ ਕੀ ਹੈ, ਕਿੱਥੋਂ ਆਉਂਦੀ ਹੈ, ਤਾਂ ਆਪ ਜੀ ਬਾਣੀ ਦੇ ਚਾਨਣੇ ਵਿੱਚੋਂ ਸ਼ਬਦ ਪੜ੍ਹਦੇ ਹੋ। ਸਾਹਿਬ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਗੱਲ ਸਪਸ਼ਟ ਹੈ ਕਿ ਇਹ ਜੀਵ ਆਤਮਾ, ਇਹ ਮਨ ਉਸ ਪਰਮ ਪਿਤਾ ਪਰਮਾਤਮਾ ਦਾ ਰੂਪ ਹੈ। ਇਹ ਜੀਵ ਆਤਮਾ ਉਸੇ ਦੇ ਵਿੱਚੋਂ ਨਿਕਲ ਕੇ ਹੀ, ਇਸ ਤਰ੍ਹਾਂ ਕਹਿ ਦੇਵਾਂ ਕਿ ਉਸ ਪਰਮਾਤਮਾ ਦੀ ਅੰਸ਼ ਹੈ, ਜਿਹਨੂੰ ਸਾਹਿਬ ਨੇ ਕਬੀਰ ਜੀ ਨੇ ਕਿਹਾ ਕਹੋ ਕਬੀਰ ਤੁਮ ਰਾਮ ਕੀ ਅੰਸ਼ ਜਸ ਕਾਗਦ ਪਰ ਮਿਟੈ ਨਾ ਮੰਸ, ਕਿ ਅਸੀਂ ਉਸ ਰਾਮ ਦੀ ਅੰਸ਼ ਹਾਂ, ਭਾਵ ਕਿ ਉਹਦੇ ਵਿੱਚੋਂ ਸਾਡੀ ਉਤਪੱਤੀ ਹੈ। ਮੇਰੇ ਕਹਿਣ ਦਾ ਭਾਵ ਕਿ ਜਦੋਂ ਇਸ ਸਰੀਰ ਵਿੱਚ ਜੀਵ ਆਤਮਾ ਆ ਕਰਕੇ ਪ੍ਰਵੇਸ਼ ਕਰ ਗਈ ਤਾਂ ਅਸੀਂ ਉਸ ਰਾਮ ਦੀ ਅੰਸ਼ ਹੋ ਗਏ, ਉਸ ਤੋਂ ਪਹਿਲਾਂ ਅਸੀਂ ਕੁਛ ਵੀ ਨਹੀਂ ਸੀ। ਅਤੇ ਗੁਰਮੁਖੋ ਫਿਰ ਸਾਡੇ ਸਰੀਰ ਦੀ ਅਗਲੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਕਿ ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਸਮਾਂ ਬੀਤਣ ਤੋਂ ਬਾਅਦ ਅਸੀਂ ਇਸ ਪੰਜ ਭੂਤਕ ਸਰੀਰ ਨੂੰ ਲੈ ਕਰਕੇ ਸੰਸਾਰ ਦੇ ਉੱਤੇ ਜਨਮ ਲੈਂਦੇ ਹਾਂ। ਹੁਣ ਇਸ ਜਨਮ ਦੇ ਤਹਿਤ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦੋਂ ਅਸੀਂ ਪੁੱਛਦੇ ਹਾਂ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਸ਼ਬਦ ਕਹਿੰਦੇ ਕਿ ਜਦੋਂ ਇਸ ਸਰੀਰ ਦਾ ਜਨਮ ਹੋਇਆ ਸਾਰੇ ਪਰਿਵਾਰ ਦੇ ਜੀ ਇਕੱਤਰ ਹੋਏ, ਇਕੱਤਰ ਹੁੰਦੇ ਸਾਰ ਲੋਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕੀਤੀਆਂ, ਇਕੱਤਰ ਹੋਣ ਤੋਂ ਬਾਅਦ ਸਾਰਿਆਂ ਨੇ ਖੁਸ਼ੀਆਂ ਦੇ ਵਾਜੇ ਵਜਾਏ, ਮੰਗਲ ਗਾਏ, ਪਰ ਸਾਹਿਬ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਨੂੰ ਦੇਖ ਕੇ ਬੜਾ ਦੁੱਖ ਹੋਇਆ। ਕਾਰਨ ਕਿ ਜਦੋਂ ਇਸ ਸਰੀਰ ਦਾ, ਇਸ ਇਨਸਾਨ ਦਾ ਜਨਮ ਹੋਇਆ ਤਾਂ ਸਾਹਿਬ ਕਹਿੰਦੇ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਭਾਵ ਕਿ ਉਹਦੇ ਭਾਣੇ ਦੇ ਅੰਦਰ, ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੀ ਕਿਰਿਆ ਦੇ ਨਾਲ ਜਾਂ ਸਾਡੇ ਬਲ ਦੇ ਨਾਲ ਜਾਂ ਸਾਡੀ ਸਮਝਦਾਰੀ ਦੇ ਨਾਲ ਜਨਮ ਹੋਇਆ, ਨਹੀਂ, ਸਾਹਿਬ ਕਹਿੰਦੇ ਜਾਂ ਤਿਸ ਭਾਣਾ ਤਾਂ ਜੰਮਿਆ, ਜਦੋਂ ਉਹਦਾ ਭਾਣਾ ਹੋਇਆ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਪਰਿਵਾਰ ਦੇ ਸਾਰੇ ਜੀਆਂ ਨੇ ਮਿਲ ਕਰਕੇ ਭਲਾ ਭਲਾ ਸ਼ਬਦ ਕਿਹਾ, ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ। ਸਾਹਿਬ ਕਹਿੰਦੇ ਪਰਿਵਾਰ ਭਲਾ ਪਾਇਆ ਪਰ ਦੁਖਾਂਤ ਕੀ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਸੇ ਵਕਤ, ਕੋਈ ਬਹੁਤੀ ਦੇਰ ਦੀ ਗੱਲ ਨਹੀਂ ਹੈ, ਗੁਰਮੁਖੋ ਆਪ ਜੀ ਕਦੀ ਦੇਖਿਓ, ਜਦੋਂ ਇੱਕ ਬਾਲਕ ਦਾ ਜਨਮ ਹੁੰਦਾ ਹੈ ਤਾਂ ਲਗਭਗ ਸਾਡੇ ਪੰਜਾਬ ਦੀ ਇੱਕ ਮਰਿਆਦਾ ਕਹਿ ਦੇਵਾਂ ਬਣ ਚੁੱਕੀ ਹੈ ਕਿ ਜਨਮ ਹੋਣ ਤੋਂ ਬਾਅਦ ਕੁਝ ਘੜੀਆਂ ਵੀ ਲੋਕ ਬੀਤਣ ਨਹੀਂ ਦਿੰਦੇ, ਬਸ ਜਿਹੜਾ ਜਾਂਦਾ ਉਹਦੇ ਹੱਥਾਂ ਦੇ ਵਿੱਚ ਨੋਟ ਫੜਾਉਣੇ ਸ਼ੁਰੂ ਕਰ ਦਿੰਦਾ। ਇਹ ਸਾਡੇ ਰੀਤੀ ਰਿਵਾਜ ਬਣ ਚੁੱਕੇ ਨੇ। ਉਹਦੀ ਪੈਦਾਇਸ਼ ਤੋਂ ਚੰਦ ਘੜੀਆਂ ਬਾਅਦ ਬਸ ਦੇਖਣ ਗਏ ਕੋਈ 100 ਕੋਈ 50 ਦੇ ਨੋਟ ਉਹਦੇ ਹੱਥਾਂ ਵਿੱਚ ਫੜਾਉਣੇ ਸ਼ੁਰੂ ਕਰ ਦਿੱਤੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਇੱਥੋਂ ਹੀ ਤੇ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਬਸ ਤੇਰੇ ਪੈਦਾ ਹੋਣ ਦੀ ਦੇਰ ਸੀ, ਉਸੇ ਵਕਤ ਮਾਇਆ ਨੇ ਆਪਣਾ ਜਾਲ, ਆਪਣਾ ਅਮਰ, ਆਪਣਾ ਪਸਾਰਾ ਪਸਾਰ ਦਿੱਤਾ, ਉਸੇ ਵਕਤ ਮਾਇਆ ਦੀ ਗ੍ਰਿਫਤ ਵਿੱਚ ਆ ਗਿਆ ਅਤੇ ਲਿਵ ਛੁੜਕੀ। ਹੁਣ ਕਿਹੜੀ ਲਿਵ ਛੁੜਕੀ? ਇੱਥੇ ਗੁਰੂ ਅਮਰਦਾਸ ਮਹਾਰਾਜ ਨੇ ਇਸ਼ਾਰਾ ਦੇ ਦਿੱਤਾ ਲਿਵ ਛੁੜਕੀ। ਹੁਣ ਅਸੀਂ ਪੁੱਛਾਂਗੇ ਜੀ ਕਿਹੜੀ ਲਿਵ ਦੀ ਗੱਲ ਕਰਦੇ ਹੋ? ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ, ਇੱਕ ਐਸੀ ਲਿਵ ਸੀ ਜਿਸ ਲਿਵ ਦੇ ਜੁੜੇ ਰਹਿਣ ਦੇ ਕਰਕੇ ਹੀ ਤੈਨੂੰ ਉਸ ਮਾਤ ਗਰਭ ਦੇ ਸੇਕ ਦੇ ਵਿੱਚੋਂ ਪਰਮਾਤਮਾ ਨੇ ਰੱਖ ਲਿਆ। ਮੈਂ ਇੱਕ ਬੇਨਤੀ ਕਰਾਂ ਕਿ ਜੇ ਇਨਸਾਨ ਆਪਣੀ ਉਸ ਪ੍ਰਕਿਰਿਆ ਨੂੰ ਅੱਜ ਵੀ ਜਾਰੀ ਰੱਖ ਲਵੇ ਨਾ, ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਨੂੰ ਜ਼ਿੰਦਗੀ ਵਿੱਚ ਦੁੱਖ ਨਹੀਂ ਆਏਗਾ। ਮੈਂ ਦਾਅਵੇ ਨਾਲ ਕਹਿ ਸਕਦਾ ਇਹ ਸ਼ਬਦ ਗੁਰੂ ਕੀ ਹਜ਼ੂਰੀ ਦੇ ਅੰਦਰ ਕਿ ਗੁਰਮੁਖੋ, ਤੁਹਾਡਾ ਜੀਵਨ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਬਣ ਜਾਏਗਾ ਜਿਹੜਾ ਦੁੱਖ ਅਤੇ ਸੁੱਖ ਤੋਂ ਰਹਿਤ ਹੋ ਜਾਏਗਾ। ਪਰ ਉਹ ਪ੍ਰਕਿਰਿਆ ਕੀ ਹੈ? ਦੇਖੋ, ਅਸੀਂ ਮਾਤ ਗਰਭ ਦੇ ਅੰਦਰ ਸੁੱਖ ਅਤੇ ਸ਼ਾਂਤੀ ਦਾ ਜੀਵਨ ਬਤੀਤ ਕੀਤਾ। ਹਾਲਾਂਕਿ ਸਾਹਿਬ ਨੇ ਇਹ ਵੀ ਬਾਣੀ ਅੰਦਰ ਕਿਹਾ ਕਿ ਉੱਥੇ ਅੱਗ ਤਪਦੀ ਹੈ, ਉੱਥੇ ਜੀਵ ਪੁੱਠਾ ਲਟਕਦਾ, ਪਰ ਸਾਡੇ ਬਚਣ ਦਾ ਕਾਰਨ ਕੀ ਹੈ? ਮੈਂ ਥੋੜ੍ਹਾ ਜਿਹਾ ਕੁਛ ਵਿਦਵਾਨਾਂ ਨੂੰ ਘੋਖਿਆ ਅਤੇ ਉਹਨਾਂ ਨੇ ਇੱਕ ਕਾਰਨ ਦੱਸਿਆ। ਉਹ ਕਹਿਣ ਲੱਗੇ ਕਿ ਮਾਤ ਗਰਭ ਦੇ ਅੰਦਰ ਦੋ ਚੀਜ਼ਾਂ ਨੇ ਤੇਰੇ ਕੋਲ। ਇੱਕ ਤਾਂ ਹੈ ਤੇਰੇ ਕੋਲ ਨਿਮਰਤਾ, ਅਤੇ ਦੂਸਰਾ ਹੈ ਤੇਰੇ ਕੋਲ ਅਕਾਲ ਪੁਰਖ ਦਾ ਸਿਮਰਨ। ਕਿਉਂਕਿ ਨਿਮਰਤਾ ਦਾ ਭਾਵ ਉੱਥੇ ਤੂੰ ਪੁੱਠਾ ਲਟਕਦਾ, ਪੁੱਠੇ ਲਟਕਣ ਦਾ ਭਾਵ ਹੈ ਤੂੰ ਚੁੱਕ ਚੁੱਕਾ ਹੈ ਪਰਮਾਤਮਾ ਦੇ ਅੰਦਰ, ਅਤੇ ਸਿਮਰਨ ਤਾਂ ਤੇਰੇ ਅੰਦਰ ਹੈ ਹੀ, ਕਿਉਂਕਿ ਜੇ ਸਿਮਰਨ ਨਹੀਂ ਤਾਂ ਮਾਫ਼ ਕਰਿਓ, ਤੇਰੀ ਉੱਥੇ ਹੀ ਮੌਤ ਜਿਹੜੀ ਉਹ ਲਾਜ਼ਮੀ ਹੈ। ਦੋ ਚੀਜ਼ਾਂ ਸਨ। ਜਦੋਂ ਅਸੀਂ ਮਾਤ ਗਰਭ 'ਚੋਂ ਬਾਹਰ ਆ ਗਏ, ਸਾਡੇ ਕੋਲੋਂ ਸਿਮਰਨ ਵੀ ਖਤਮ ਹੋ ਗਿਆ ਅਤੇ ਸਾਡੇ ਅੰਦਰ ਦੀ ਨਿਮਰਤਾ ਵੀ ਖਤਮ ਹੋ ਗਈ। ਜੇ ਅੱਜ ਵੀ ਤੇਰੇ ਅੰਦਰ ਨਿਮਰਤਾ ਰਹੇ, ਭਾਵ ਕਿ ਤੇਰਾ ਸਿਜਦਾ ਜਿਹੜਾ ਹੈ, ਤੇਰਾ ਸਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਝੁੱਕ ਜਾਵੇ, ਤੇਰੇ ਅੰਦਰਲਾ ਮਨੂਆ ਜਿਹੜਾ ਹੈ ਉਹ ਕਿਤੇ ਨਿਵਾਣ ਵੱਲ ਆ ਜਾਏ, ਅਤੇ ਤੇਰੇ ਅੰਦਰ ਸਿਮਰਨ ਦੀ ਲੜੀ ਤੁਰ ਪਏ, ਅਤੇ ਜੇ ਤੈਨੂੰ ਗੁਰੂ ਉੱਥੇ ਰੱਖ ਸਕਦਾ ਇੰਨੇ ਦੁਖਾਂਤ, ਇੰਨੇ ਦੁੱਖ ਦੀ ਉਸ ਭਿਆਨਕ ਥਾਂ ਦੇ ਉੱਤੇ, ਜਿਹਨੂੰ ਆਪ ਜੀ ਰੋਜ਼ ਪੌੜੀ ਦੇ ਅੰਦਰ ਸ਼ਬਦ ਪੜ੍ਹਦੇ ਹੋ, ਕਿ ਸਾਹਿਬ ਕਹਿਣ ਲੱਗੇ ਉਸ ਉਦਰ ਦੇ ਅੰਦਰ ਇੰਨੀ ਜ਼ਿਆਦਾ ਤਪਸ਼ ਹੈ, ਜਿਹਨੂੰ ਅਸੀਂ ਜਠਰਾਗਨੀ ਕਹਿੰਦੇ ਹਾਂ, ਇੰਨੀ ਜ਼ਿਆਦਾ ਤਪਸ਼ ਹੈ ਕਿ ਉੱਥੇ ਵੀ ਸਤਿਗੁਰੂ ਤੈਨੂੰ ਰੱਖ ਲੈਂਦਾ। ਤਾਂ ਕਲਗੀਧਰ ਪਾਤਸ਼ਾਹ ਦੇ ਇੱਕ ਵਚਨ ਮੈਂ ਆਪਣਾ ਸਾਂਝਾ ਕਰ ਦੇਵਾਂ। ਸਾਹਿਬ ਕਹਿੰਦੇ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਸਤਰੂ ਅਨੇਕ ਚਲਾਵਤ ਕਾਵ, ਤਉ ਤਨ ਏਕ ਨਾ ਲਾਗਤ ਪਾਵੈ, ਰਾਖਤ ਹੈ ਆਪਣੋ ਕਰ ਦੈ ਕਰ, ਪਾਪ ਸੰਭੂਹ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋਸੋ, ਸੋ ਪੇਟ ਹੀ ਕਹਿ ਪਟ ਬੀਚ ਬਚਾਵੈ। ਕਲਗੀਧਰ ਪਾਤਸ਼ਾਹ ਕਹਿੰਦੇ, ਹੋਰ ਦੀ ਗੱਲ ਮੈਂ ਕੀ ਦੱਸਾਂ, ਮੈਂ ਸਿਰਫ ਉਸ ਅਕਾਲ ਪੁਰਖ ਦੀ ਗੱਲ ਕਰਦਾ ਜਿੱਥੇ ਕੋਈ ਨਹੀਂ ਪਹੁੰਚ ਸਕਦਾ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾ ਹੈ, ਜਿੱਥੇ ਦੁਨੀਆ ਨਹੀਂ ਪਹੁੰਚ ਸਕਦੀ, ਜਿੱਥੇ ਡਾਕਟਰ ਨਹੀਂ ਪਹੁੰਚ ਸਕਦਾ, ਜਿੱਥੇ ਕੋਈ ਸਾਡਾ ਆਪਣਾ ਬਹੁਤ ਦੂਰ ਜਾਂ ਨੇੜੇ ਦਾ ਸਾਖ ਸੰਬੰਧੀ ਵੀ ਨਹੀਂ ਪਹੁੰਚ ਸਕਦਾ। ਸਾਹਿਬ ਕਹਿੰਦੇ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾ ਹੈ। ਪੁੱਛਿਆ, ਦਾਤਾ ਜੀ ਕਿੱਥੋਂ ਦੀ ਗੱਲ ਕਰਦੇ? ਸਾਹਿਬ ਕਹਿੰਦੇ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾ ਹੈ, ਅਗਨੀ ਉਧਰ ਮਾਹੇ। ਭਾਵ ਜਿੱਥੇ ਮਾਤ ਗਰਭ ਦੇ ਅੰਦਰ ਉਹ ਭਿਆਨਕ ਅੱਗ ਬਲਦੀ ਹੈ, ਉੱਥੇ ਵੀ ਜਾ ਕਰਕੇ ਤੂੰ ਰੱਖ ਲੈਣਾ। ਤਾਂ ਕਲਗੀਧਰ ਪਾਤਸ਼ਾਹ ਕਹਿੰਦੇ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੈ, ਕਿ ਮੈਂ ਹੋਰ ਦੀ ਗੱਲ ਕੀ ਕਹਾਂ, ਤੂੰ ਉਸ ਮਾਤ ਗਰਭ ਦੀ ਭਿਆਨਕ ਅਗਨੀ ਦੇ ਵਿੱਚ ਜੀਵ ਨੂੰ ਰੱਖ ਲੈਣਾ। ਤਾਂ ਮੈਂ ਆਪ ਜੀ ਨਾਲ ਜ਼ਿਕਰ ਕਰ ਰਿਹਾ ਸੀ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਲਿਵ ਛੁੜਕੀ, ਤਾਂ ਸਾਡੇ ਅੰਦਰ ਇੱਕ ਖਿਆਲ ਜਨਮ ਲੈਂਦਾ ਕਿ ਕਿਹੜੀ ਲਿਵ ਦੀ ਗੱਲ ਹੋ ਰਹੀ ਹੈ। ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਬੜਾ ਵਿਸਥਾਰ ਦੇ ਨਾਲ ਸਮਝਾਇਆ ਕਿ ਮਾਤ ਗਰਭ ਦੇ ਅੰਦਰ ਤੇਰੀ ਇੱਕ ਲਿਵ ਜੁੜੀ ਸੀ, ਤੇਰੀ ਇੱਕ ਬਿਰਤੀ ਜੁੜੀ ਸੀ, ਜਿਸ ਬਿਰਤੀ ਦੇ ਤਹਿਤ ਉਸ ਥਾਂ ਦੇ ਉੱਤੇ ਪਰਮਾਤਮਾ ਨੇ ਤੈਨੂੰ ਰੱਖ ਲਿਆ ਜਿੱਥੇ ਸਖਤ ਤੋਂ ਸਖਤ ਭੋਜਨ ਜਿਹੜਾ ਸੀ ਉਹ ਵੀ ਸੜ ਜਾਂਦਾ ਸੀ, ਜਿੱਥੇ ਇੰਨੀ ਭਿਆਨਕ ਅੱਗ ਸੀ, ਉਸ ਲਿਵ ਦੇ ਆਸਰੇ 'ਤੇ ਤੂੰ ਉੱਥੇ ਬਚਿਆ ਰਿਹਾ। ਤਾਂ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਤੂੰ ਬਾਹਰ ਆ ਗਿਆ, ਲਿਵ ਛੁੜਕੀ, ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਸੰਸਾਰ 'ਤੇ ਆ ਗਿਆ, ਤ੍ਰਿਸ਼ਨਾ ਨੇ ਜਨਮ ਲੈ ਲਿਆ, ਅਤੇ ਸਾਡਾ ਸੰਸਾਰ 'ਤੇ ਆਉਣ ਦਾ ਮਕਸਦ ਕੀ? ਜੋ ਆਪ ਜੀ ਨੇ ਦਾਸ ਨੂੰ ਵਿਸ਼ਾ ਬਖਸ਼ਿਆ ਕਿ ਸੰਸਾਰ 'ਤੇ ਰਹਿਣਾ ਕਿਸ ਤਰ੍ਹਾਂ, ਆਉਣਾ ਤਾਂ ਤਕਰੀਬਨ ਸਾਰਿਆਂ ਦੀ ਇੱਕ ਹੀ ਪ੍ਰਕਿਰਿਆ, ਕਿਉਂਕਿ ਕਿਸੇ ਸਮੇਂ ਕਿਸੇ ਵਿਦਵਾਨ ਪੰਡਿਤ ਨੇ, ਬ੍ਰਾਹਮਣ ਨੇ ਇਹ ਗੱਲ ਕਹੀ ਸੀ ਕਬੀਰ ਜੀ ਨੂੰ ਕਿ ਮੈਂ ਬੜਾ ਉੱਚਾ ਬ੍ਰਾਹਮਣ ਹਾਂ, ਮੈਂ ਵਿਦਵਾਨ ਹਾਂ, ਮੈਂ ਪੰਡਿਤ ਹਾਂ, ਤੂੰ ਸ਼ੂਦਰ ਹੈ। ਅਤੇ ਕਬੀਰ ਜੀ ਨੇ ਵੀ ਉੱਥੇ ਖੋਲ੍ਹ ਕੇ ਇਹ ਗੱਲ ਕਹਿ ਦਿੱਤੀ ਸੀ ਕਿ ਜੇ ਤੂੰ ਬਹੁਤ ਵੱਡਾ ਬ੍ਰਾਹਮਣ ਹੈ, ਪੰਡਿਤ ਹੈ, ਵਿਦਵਾਨ ਹੈ, ਤਾਂ ਭਗਤ ਜੀ ਕਹਿਣ ਲੱਗੇ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਆਣ ਬਾਟ ਕਾਹੇ ਨਹੀਂ ਆਇਆ, ਕਿ ਜੇ ਤੂੰ ਇੰਨਾ ਵੱਡਾ ਪੰਡਿਤ ਵਿਦਵਾਨ ਹੈ ਤਾਂ ਫਿਰ ਮਾਤ ਗਰਭ ਤੋਂ ਬਾਅਦ ਜਿਸ ਰਸਤੇ ਤੋਂ ਸਾਰੀ ਦੁਨੀਆ ਸੰਸਾਰ 'ਤੇ ਆਉਂਦੀ ਹੈ, ਫਿਰ ਆਣ ਬਾਟ ਕਾਹੇ ਨਹੀਂ ਆਇਆ, ਤੂੰ ਹੋਰ ਕਿਸੇ ਰਸਤੇ ਤੋਂ ਕਿਉਂ ਨਹੀਂ ਜਨਮ ਲਿਆ। ਮੇਰੇ ਕਹਿਣ ਦਾ ਭਾਵ, ਸੰਸਾਰ 'ਤੇ ਆਉਣ ਦੀ ਪ੍ਰਕਿਰਿਆ ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ, ਭਾਵੇਂ ਕੋਈ ਉੱਚੀ ਜਾਤ ਵਾਲਾ ਹੈ, ਭਾਵੇਂ ਕੋਈ ਨੀਵੀਂ ਜਾਤ ਵਾਲਾ, ਗੁਰਮੁਖੋ ਸਰੀਰ ਦਾ ਸੰਸਾਰ 'ਤੇ ਆਉਣਾ ਸਾਰਿਆਂ ਦੀ ਇੱਕ ਪ੍ਰਕਿਰਿਆ। ਹਾਂ, ਮੈਂ ਇਹ ਬੇਨਤੀ ਕਰ ਦੇਵਾਂ, ਇਹ ਸਿਰਫ ਅਤੇ ਸਿਰਫ ਇੱਕ ਕਾਲਪਨਿਕ ਗੱਲਾਂ ਨੇ ਜਿਨ੍ਹਾਂ ਨੂੰ ਸਾਡੇ ਸਮਿਆਂ ਦੇ ਅੰਦਰ ਧਾਰਮਿਕ ਗ੍ਰੰਥਾਂ ਨੇ ਕਹਿ ਦਿੱਤਾ ਕਿ ਬ੍ਰਾਹਮਣ ਜਿਹੜਾ ਉਹ ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਇਆ, ਸ਼ੂਦਰ ਜਿਹੜਾ ਹੈ ਉਹਦੇ ਪੈਰਾਂ 'ਚੋਂ ਪੈਦਾ ਹੋਇਆ, ਕਿਸੇ ਨੇ ਕਹਿ ਦਿੱਤਾ ਕੋਈ ਹੱਥ 'ਚੋਂ ਪੈਦਾ ਹੋਇਆ, ਕੋਈ ਜਾਤ ਉਹਦੇ ਕੰਨ 'ਚੋਂ ਨਿਕਲੀ ਹੈ, ਐਸਾ ਨਹੀਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਇਹ ਕੁਦਰਤ ਦਾ ਅਟੱਲ ਨਿਯਮ ਹੈ ਕਿ ਜਦੋਂ ਵੀ ਕੋਈ ਜੀਵ ਸੰਸਾਰ 'ਤੇ ਆਏਗਾ ਉਹ ਮਾਤ ਗਰਭ ਦੇ ਰਾਹੀਂ ਹੋ ਕੇ ਆਏਗਾ। ਇਹ ਕੁਦਰਤ ਦਾ ਨਿਯਮ ਹੈ। ਇਹ ਬਿਲਕੁਲ ਮਨਮਤ ਅਤੇ ਮਿਥਿਹਾਸ ਹੋ ਸਕਦਾ ਕਿ ਜਦੋਂ ਕੋਈ ਕਹਿ ਦੇਵੇ ਜੀ ਉਹ ਕੰਨ 'ਚੋਂ ਨਿਕਲਿਆ ਸੀ, ਉਹ ਹੱਥ 'ਚੋਂ ਨਿਕਲਿਆ ਸੀ, ਉਹ ਪੈਰ 'ਚੋਂ ਨਿਕਲਿਆ ਸੀ, ਉਹ ਮੂੰਹ 'ਚੋਂ ਨਿਕਲਿਆ ਸੀ, ਇਸ ਤਰ੍ਹਾਂ ਨਹੀਂ ਹੋ ਸਕਦਾ। ਅਤੇ ਕਬੀਰ ਜੀ ਨੇ ਕਿਹਾ ਕਿ ਇਹ ਅਟੱਲ ਨਿਯਮ ਹੈ, ਭਾਵੇਂ ਤੂੰ ਬ੍ਰਾਹਮਣ ਹੈ ਅਤੇ ਭਾਵੇਂ ਤੂੰ ਮੈਨੂੰ ਨੀਵੀਂ ਜਾਤ ਦਾ ਜੁਲਾਹਾ ਕਹਿ, ਆਇਆ ਤੂੰ ਵੀ ਉਸੇ ਰਸਤੇ ਤੋਂ ਹੈ, ਆਇਆ ਮੈਂ ਵੀ ਉਸੇ ਰਸਤੇ ਤੋਂ ਹਾਂ। ਤਾਂ ਮੇਰੇ ਕਹਿਣ ਦਾ ਭਾਵ, ਗੁਰਮੁਖੋ, ਸੰਸਾਰ 'ਤੇ ਆਉਣ ਦਾ ਨਿਯਮ, ਸੰਸਾਰ 'ਤੇ ਆਉਣ ਦੀ ਕਿਰਿਆ ਸਾਰਿਆਂ ਦੀ ਬਰਾਬਰ ਹੈ। ਹੁਣ ਫਰਕ ਕਿੱਥੇ ਪੈਂਦਾ ਸੰਸਾਰ 'ਤੇ ਰਹਿਣ 'ਤੇ? ਕਿਉਂਕਿ ਸੰਸਾਰ 'ਤੇ ਰਹਿਣਾ ਦੋ ਤਰ੍ਹਾਂ ਦਾ, ਆਉਣਾ ਸਾਰਿਆਂ ਦਾ ਇੱਕ ਤਰ੍ਹਾਂ ਦਾ। ਜਿਸ ਤਰ੍ਹਾਂ ਆਪ ਜੀ ਸੰਗਤ ਵਿੱਚ ਬੈਠੇ ਹੋ, ਆਏ ਸਾਰੇ ਇੱਕ ਹੀ ਦਰਵਾਜ਼ੇ ਵਿੱਚੋਂ ਨਿਕਲ ਕੇ ਹੋ, ਪਰ ਇੱਥੇ ਆਉਣ ਦਾ ਤਰੀਕਾ ਇੱਕ ਸੀ, ਪਰ ਇੱਥੇ ਰਹਿਣ ਅਤੇ ਬਹਿਣ ਦਾ ਤਰੀਕਾ ਵੱਖ ਵੱਖ ਹੋ ਸਕਦਾ। ਵੱਖ ਵੱਖ ਮੇਰੇ ਕਹਿਣ ਦਾ ਭਾਵ, ਇੱਕ ਬੈਠਾ ਜਿਸ ਦੀ ਸੁਰਤ ਸਿਰਫ ਸ਼ਬਦ ਨਾਲ ਜੁੜੀ ਹੈ, ਜਿਸ ਦਾ ਧਿਆਨ ਸਿਰਫ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਜੁੜਿਆ, ਇੱਕ ਉਹ ਵੀ ਹੈ ਆਇਆ ਇਸੇ ਰਸਤੇ ਤੋਂ ਹੈ, ਪਰ ਇਸੇ ਸੰਗਤ ਵਿੱਚ ਬੈਠਾ ਹੋਇਆ ਉਹ ਰੂਪ ਤੱਕਦਾ ਪਿਆ, ਇਸੇ ਸੰਗਤ ਵਿੱਚ ਬੈਠਿਆਂ ਉਹਦੇ ਮਨ ਵਿੱਚ ਉਹ ਫੁਰਨੇ ਚੱਲਦੇ ਨੇ ਜਿਨ੍ਹਾਂ ਫੁਰਨਿਆਂ ਤੋਂ ਸਤਿਗੁਰੂ ਨੇ ਵਰਜ ਦਿੱਤਾ, ਇੱਥੇ ਬੈਠਿਆਂ ਉਹ ਕੰਮ ਕਰਦਾ ਪਿਆ ਜਿਨ੍ਹਾਂ ਕੰਮਾਂ ਤੋਂ ਸਤਿਗੁਰੂ ਨੇ ਰੋਕਿਆ ਹੈ। ਆਏ ਇੱਕ ਹੀ ਰਸਤੇ ਤੋਂ, ਪਰ ਤੁਹਾਡੇ ਰਹਿਣ ਅਤੇ ਬਹਿਣ ਦੇ ਤਰੀਕੇ ਦੋ ਨੇ, ਇੱਕ ਗੁਰੂ ਕੇ ਸ਼ਬਦ ਨਾਲ ਜੁੜਿਆ, ਇੱਕ ਆਪਣੇ ਮਨ ਦੀਆਂ ਵਿਚਾਰਾਂ ਅਤੇ ਪ੍ਰਾਇਤਾਨ ਦੇ ਰੂਪ ਨਾਲ ਜੁੜਿਆ ਹੋਇਆ। ਇਸੇ ਤਰ੍ਹਾਂ ਅਸੀਂ ਸੰਸਾਰ 'ਤੇ ਆਏ ਇੱਕ ਹੀ ਰਸਤੇ ਤੋਂ ਹਾਂ, ਪਰ ਗੁਰਮੁਖੋ, ਸੰਸਾਰ 'ਤੇ ਰਹਿੰਦਿਆਂ ਸੰਸਾਰ 'ਤੇ ਵਿਚਰਦਿਆਂ ਸਾਡੇ ਦੋ ਰਸਤੇ ਹੋ ਜਾਂਦੇ ਨੇ। ਉਹ ਦੋ ਕੌਣ ਨੇ, ਮੈਂ ਇਹਨਾਂ ਦਾ ਜ਼ਿਕਰ ਕਰ ਦੇਵਾਂ। ਇੱਕ ਇਨਸਾਨ ਸੰਸਾਰ 'ਤੇ ਰਿਹਾ, ਉਹਦਾ ਰਹਿਣਾ ਇਸ ਤਰ੍ਹਾਂ ਦਾ ਸੀ ਜਿਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਕਿ ਉਹ ਸੰਸਾਰ 'ਤੇ ਰਹਿੰਦੇ ਹਰ ਪਦਾਰਥ ਦੇ ਅੰਦਰ ਵਿਚਰਦਾ ਹੈ, ਪਰ ਸੰਸਾਰ 'ਤੇ ਰਹਿੰਦਿਆਂ ਪਦਾਰਥਾਂ ਨੂੰ ਭੋਗਦਿਆਂ ਹੋਇਆਂ, ਪਦਾਰਥਾਂ ਦੇ ਵਿੱਚ ਵਿਚਰਦਿਆਂ ਹੋਇਆਂ, ਉਹ ਕਿਸੇ ਵੀ ਪਦਾਰਥ ਨੂੰ ਆਪਣੇ ਸਰੀਰ ਦੇ ਨਾਲ ਸਪਰਸ਼ 'ਤੇ ਹੁੰਦਾ, ਪਰ ਕਿਸੇ ਵੀ ਪਦਾਰਥ ਨੂੰ ਆਪਣੇ ਮਨ ਦੇ ਨਾਲ ਸਪਰਸ਼ ਨਹੀਂ ਕਰਨ ਦਿੰਦਾ। ਕਿਉਂਕਿ ਆਪ ਜੀ ਇਤਿਹਾਸ ਦੇ ਅੰਦਰ ਪੜ੍ਹਦੇ ਹੋ, ਜਦੋਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਸ਼ਾਹ ਦੌਲਾ ਫਕੀਰ ਪੁੱਛਦਾ ਹੈ ਕਿ ਇੱਕ ਪਾਸੇ ਤੁਸੀਂ ਫਕੀਰ, ਇੱਕ ਪਾਸੇ ਗੁਰੂ, ਦੂਸਰੇ ਪਾਸੇ ਤੁਹਾਡੇ ਕੋਲ ਤੁਸੀਂ ਗ੍ਰਿਸਤੀ ਹੋ, ਤੁਹਾਡੇ ਕੋਲ ਧਨ ਹੈ, ਤੁਸੀਂ ਕਲਗੀਆਂ ਲਾਉਂਦੇ ਹੋ, ਤੁਹਾਡੇ ਕੋਲ ਬਹੁਤ ਉੱਚੀ ਸ਼ਾਹੀ ਠਾਠ ਬਾਠ ਹੈ, ਤਾਂ ਉੱਥੇ ਵੀ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਇਹੀ ਕਿਹਾ ਸੀ ਕਿ ਸ਼ਾਹ ਦੌਲਾ ਫਕੀਰ ਜੀ, ਇੱਕ ਗੱਲ ਯਾਦ ਰੱਖਿਓ, ਔਰਤ ਇਮਾਨ, ਦੌਲਤ ਗੁਜਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਕਿ ਇਹ ਜ਼ਰੂਰੀ ਨਹੀਂ ਕਿ ਜੇ ਕੋਈ ਸੰਤ, ਕੋਈ ਫਕੀਰ ਸੰਸਾਰ ਵਿੱਚ ਵਿਚਰਦਾ ਅਤੇ ਜ਼ਰੂਰੀ ਨਹੀਂ ਕਿ ਉਹ ਮਾਇਆਧਾਰੀ ਹੋ ਸਕਦਾ, ਕਿਉਂਕਿ ਸਾਹਿਬ ਨੇ ਬਾਣੀ ਅੰਦਰ ਕਿਹਾ ਸੰਸਾਰ ਦੇ ਉੱਤੇ ਰਹਿਣਾ ਇਸ ਤਰ੍ਹਾਂ ਦਾ, ਮੁਰਗਾਈ ਪੰਖ ਨਾ ਭੀਜੇ। ਆਪ ਜੀ ਦੇਖਦੇ ਹੋ, ਮੁਰਗਾਈ ਛੋਟਾ ਜਿਹਾ ਇੱਕ ਜੀਵ ਹੈ, ਇੱਕ ਪੰਛੀ ਹੈ, ਉਹ ਪਾਣੀ ਦੇ ਵਿੱਚ ਰਹਿੰਦਾ ਜਾਂ ਪਾਣੀ ਦੇ ਉੱਤੇ ਤੈਰਦਾ, ਪਰ ਕਦੀ ਵੀ ਉਹਦੇ ਖੰਭ ਜਿਹੜੇ ਹਨ ਉਹ ਪਾਣੀ ਦੇ ਵਿੱਚ ਭੇਜਦੇ ਨਹੀਂ। ਮੈਂ ਜ਼ਿਕਰ ਕਰ ਰਿਹਾ, ਧਿਆਨ ਦਿਓ ਕਿ ਸੰਸਾਰ ਦੇ ਉੱਤੇ ਰਹਿਣਾ ਕਿਸ ਤਰ੍ਹਾਂ ਦਾ, ਸਾਡਾ ਰਹਿਣਾ, ਮਾਫ਼ ਕਰਿਓ, ਸਾਨੂੰ ਅੱਜ ਤੱਕ ਜੀਵਨ ਜਿਉਣ ਦੀ ਅਕਲ ਹੀ ਨਹੀਂ ਆਈ। ਕੁਝ ਸਮਾਂ ਪਹਿਲਾਂ ਮੈਂ ਇੱਕ ਲਿਖਤੀ ਵੀ ਕੀਤਾ ਸੀ, ਉਹਦੇ ਵਿੱਚ ਮੇਰਾ ਵਿਸ਼ਾ ਸੀ ਜੀਵਨ ਜਿਉਣ ਦੀ ਕਲਾ। ਅਤੇ ਯਾਦ ਰੱਖਿਓ, ਜਿਸ ਦਿਨ ਸਾਨੂੰ ਜੀਵਨ ਜਿਉਣ ਦੀ ਕਲਾ ਆ ਗਈ, ਜੀਵਨ ਜਿਉਣ ਦੀ ਜਾਂਚ ਆ ਗਈ, ਉਸ ਦਿਨ ਸਾਨੂੰ ਬਹੁਤ ਵੱਡੇ ਵੱਡੇ ਧਾਰਮਿਕ ਕਰਮ ਕਰਨ ਦੀ ਲੋੜ ਹੀ ਨਹੀਂ ਪਏਗੀ। ਅੱਜ ਇਹ ਕਿਉਂ ਕੀਤੇ ਜਾ ਰਹੇ? ਇਸ ਵਾਸਤੇ ਕਿ ਸਾਨੂੰ ਜੀਵਨ ਜਿਉਣ ਦੀ ਜਾਂਚ ਨਹੀਂ ਆਈ, ਸਾਨੂੰ ਜੀਵਨ ਜਿਉਣ ਦੀ ਕਲਾ ਨਹੀਂ ਆਈ। ਤਾਂ ਗੁਰਮੁਖੋ, ਸੰਸਾਰ 'ਤੇ ਰਹਿੰਦੇ ਹਾਂ, ਤਾਂ ਰਹਿਣ ਦੇ ਵਾਸਤੇ ਸਾਹਿਬ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਾਣੀ ਅੰਦਰ ਇੱਕ ਬਚਨ ਪੜ੍ਹਿਓ। ਸਾਹਿਬ ਕਹਿੰਦੇ, ਜਿਹੜਾ ਸਾਖਤ ਇਨਸਾਨ, ਰੱਬ ਨਾਲੋਂ ਟੁੱਟਿਆ ਇਨਸਾਨ, ਆਪਣੇ ਲਕਸ਼, ਆਪਣੇ ਮਾਰਗ ਤੋਂ ਭਟਕ ਚੁੱਕਾ ਇਨਸਾਨ, ਉਸ ਦਾ ਸੰਸਾਰ 'ਤੇ ਰਹਿਣਾ ਦਮ ਦਮ ਕਰਕੇ ਉਹਦੇ ਅੰਦਰ ਮਾਇਆ ਚੱਲਦੀ, ਮਾਇਆ ਮਨ ਹੁਣ ਨਾ ਵਿਸਰ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿ ਰਹੇ। माया मनुह न विसरै मांगै दम्मा दम। उहदे सवासां दे अंदर माया चलदी रहि, उह वी संसार ते रहा आया, उह वी उसे रस्ते। दो तरह दा संसार ते रहना, एक दे सवासां दे विच माया चलदी है, उठदा है बहिंदा है सौंदा है जागदा है, बस सिर्फ ते सिर्फ उहदे सवासां दे अंदर माया दी चितवनी आउणी किधरों है ते लाउणी किधर है। दूसरा उहदा जीवन एक उस तरह की चिकड़ विच भिज चुका है जिन्हों गुरु अर्जन देव पातशाह जी कहिंदे पंकज पाग मोह नहीं चालै हम देखा तह डूबी अले, कि वह मोह दे चिकड़ विच डूब चुका है। गुरु अर्जन देव पातशाह कहिंदे पंकज पाग मोह नहीं चालै, असी देखिया हुण चलना चाहुंदा पर चल नहीं सकता क्योंकि मोह की दल दल दे विच बिल्कुल खुब चुका है। तो देखो एक इंसान संसार ते रह रहा है, ਉਹਦਾ ਇੱਕ ਇੱਕ ਇੰਦਰਾ ਜਿਹੜਾ ਹੈ ਉਹ ਵਿਕਾਰਾਂ ਦੇ ਵਿੱਚ ਗਰਸਿਆ ਪਿਆ, ਉਹਦੀਆਂ ਅੱਖਾਂ ਪਰਾਏ ਤਨ ਨੂੰ ਦੇਖਣ ਦੀਆਂ ਹਰ ਵਕਤ ਲਲਸਾਈਆਂ ਰਹਿੰਦੀਆਂ ਕਿ ਕਦੋਂ ਪਰਾਇਆ ਤਨ ਦੇਖਾਂ ਅਤੇ ਸਾਨੂੰ ਸਕੂਨ ਮਿਲੇ। ਉਹਦੇ ਕੰਨ ਹਰ ਵਕਤ ਨਿੰਦਿਆ ਅਤੇ ਚੁਗਲੀ ਨੂੰ ਸੁਣਨ ਵਾਸਤੇ ਉਤੇਜਿਤ ਰਹਿੰਦੇ ਨੇ, ਜ਼ੁਬਾਨ ਹਰ ਵਕਤ ਸੰਸਾਰ ਦੀਆਂ ਗੱਲਾਂ ਕਰਨ ਵਾਸਤੇ ਉਤੇਜਿਤ ਰਹਿੰਦੀ ਹੈ, ਪਰ ਸਾਰੇ ਇੰਦਰੇ ਜਿਹੜੇ ਹਨ ਉਹ ਹਰ ਵਕਤ ਸੰਸਾਰ ਦੀ ਦਲਦਲ ਦੇ ਅੰਦਰ ਫਸੇ। ਜੀ ਮੈਨੂੰ ਇੱਕ ਸ਼ਾਇਰ ਦੀ ਗੱਲ ਯਾਦ ਆਈ, ਉਹਨੇ ਬੜੀ ਸੋਹਣੀ ਇੱਕ ਗੱਲ ਕਹੀ, ਮੈਂ ਥੋੜ੍ਹੀ ਜਿਹੀ ਆਪਣਾ ਸਾਂਝ ਪਾ ਦੇਵਾਂ। ਉਹ ਸ਼ਾਇਰ ਨੇ ਪੰਕਤੀਆਂ ਲਿਖਦਿਆਂ ਇੱਕ ਅਲਫਾਜ਼ ਇੱਕ ਲਫਜ਼ ਕਿਹਾ, ਉਹ ਕਹਿੰਦਾ ਬਰਬਾਦੇ ਗੁਲਸਿਤਾਂ ਕਰਨੇ ਕੋ ਇੱਕ ਹੀ ਉੱਲੂ ਕਾਫੀ ਹੈ। ਕਿਉਂਕਿ ਆਪ ਜੀ ਜਾਣਦੇ ਹੋ ਪਹਿਲਾਂ ਪੁਰਾਣੇ ਬਜ਼ੁਰਗ ਇੱਕ ਕਹਾਵਤਾਂ ਕਹਿੰਦੇ ਸੀ ਕਿ ਜੀ ਇਸ ਘਰ ਦੇ ਵਿੱਚ ਉੱਲੂ ਬੋਲਣ ਲੱਗ ਪਏ ਨੇ, ਭਾਵੇਂ ਉਹ ਕਾਲਪਨਿਕ ਗੱਲਾਂ ਸਨ ਕਿ ਇਸ ਘਰ ਵਿੱਚ ਉੱਲੂ ਬੋਲਣ ਲੱਗ ਪਏ ਨੇ ਹੁਣ ਇਹ ਘਰ ਉੱਜੜ ਜਾਏਗਾ, ਜਾਂ ਇੱਕ ਕਾਲਪਨਿਕ ਮਨੋਗਥਾਵਾਂ ਸਨ ਕਿ ਜਿਸ ਬਾਗ ਵਿੱਚ ਉੱਲੂ ਬੋਲਣ ਲੱਗ ਗਿਆ ਜੀ ਉੱਥੇ ਉਜਾੜਾਂ ਪੈ ਜਾਣਗੀਆਂ। ਚਲੋ ਉਹ ਗੱਲ ਵੱਖਰੀ ਹੈ, ਪਰ ਉਹ ਸ਼ਾਇਰ ਵਿਦਵਾਨ ਕਹਿੰਦਾ ਬਰਬਾਦੇ ਗੁਲਸਿਤਾਂ ਕਰਨੇ ਕੋ, ਗੁਲਸਿਤਾਂ ਕਹਿੰਦੇ ਬਹੁਤ ਸੋਹਣੇ ਇੱਕ ਬਾਗ ਬਗੀਚੇ ਨੂੰ, ਬਰਬਾਦੇ ਗੁਲਸਿਤਾਂ ਕਰਨੇ ਕੋ ਬਸ ਇੱਕ ਹੀ ਉੱਲੂ ਕਾਫੀ ਹੈ, ਯਹਾਂ ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜਾਮੇ ਗੁਲਸਿਤਾਂ ਕਿਆ ਹੋਗਾ। ਕਹਿੰਦਾ ਜਿਸ ਬਾਗ ਦੀ ਇੱਕ ਇੱਕ ਟਾਹਣੀ 'ਤੇ ਉੱਲੂ ਬੈਠੇ ਹੋਣ, ਜਰਾ ਕੋ ਧਿਆਨ ਦਿਓ ਅੰਜਾਮੇ ਗੁਲਸਿਤਾਂ ਕਿਆ ਹੋਗਾ, ਉਹਦਾ ਰਿਜ਼ਲਟ ਕੀ ਹੋਏਗਾ, ਉਹਦਾ ਨਤੀਜਾ ਕੀ ਹੋਏਗਾ। ਤਾਂ ਸਾਹਿਬ ਬਾਣੀ ਅੰਦਰ ਕਹਿੰਦੇ ਇਸ ਸਰੀਰ ਦੇ ਅੰਦਰ ਇੱਕ ਵਕਾਰ ਜਨਮ ਲੈ ਲਵੇ, ਉਸ ਵਿਦਵਾਨ ਦਾ ਇਸ਼ਾਰਾ ਇੱਧਰ ਨੂੰ ਹੈ ਕਿ ਇਸ ਸਰੀਰ ਵਿੱਚ ਇੱਕ ਵਕਾਰ ਜਨਮ ਲੈ ਲਵੇ ਅਤੇ ਸਾਰਾ ਜੀਵਨ ਜਿਹੜਾ ਉਹ ਖਤਮ ਹੋ ਜਾਂਦਾ ਹੈ, ਇਹ ਜੀਵਨ ਗੁਲਸਿਤਾਂ ਤੋਂ ਸ਼ਮਸ਼ਾਨ ਬਣ ਜਾਂਦਾ, ਇਹ ਉਜਾੜ ਬਣ ਜਾਂਦਾ। ਕਿਉਂਕਿ ਸਾਹਿਬ ਦੀ ਬਾਣੀ ਵਿੱਚ ਆਪ ਜੀ ਸ਼ਬਦ ਪੜ੍ਹਦੇ ਹੋ, ਸਾਹਿਬ ਨੇ ਕੁਛ ਜੀਵਾਂ ਦੀ ਉਦਾਹਰਣ ਵੀ ਦਿੱਤੀ ਹੈ ਕਿ ਜਿਹਵਾ ਰੋਗ ਮੀਨ ਗ੍ਰਸਿਆਨੋ, ਮੱਛੀ ਦੇ ਵਿੱਚ ਬਹੁਤੇ ਵਿਕਾਰ ਨੇ, ਮੱਛੀ ਨੂੰ ਸਿਰਫ ਇੱਕ ਜ਼ੁਬਾਨ ਦੇ ਰਸ ਨੇ, ਜ਼ੁਬਾਨ ਦੇ ਚਸਕੇ ਨੇ ਉਹਨੂੰ ਪਕੜ ਵਿੱਚ ਦੇ ਦਿੱਤਾ। ਹਾਥੀ ਦੇ ਅੰਦਰ ਸਿਰਫ ਇੱਕ ਹੀ ਰਸ ਹੈ, ਉਹ ਕਿਹੜਾ ਹੈ, ਕਾਮ ਹੇਤ ਕੁੰਚਰ ਲੈ ਫਾਕਿਓ, ਉਹ ਪਰਵਸ ਪਿਆ ਵਿਚਾਰ। ਹਾਥੀ ਦੇ ਵਿੱਚ ਕੋਈ ਬਹੁਤੇ ਰਸ ਨਹੀਂ, ਉਹਦੇ ਅੰਦਰ ਸਿਰਫ ਇੱਕ ਕਾਮ ਦਾ ਰਸ ਹੈ। ਪਰ ਆਪ ਜੀ ਦੇਖੋ ਇੰਨਾ ਵਿਸ਼ਾਲ ਸਰੀਰ, ਇੰਨੇ ਬਲ ਵਾਲਾ ਹਾਥੀ, ਇੱਕ ਰੋਗ ਹੋਣ ਕਰਕੇ ਸਾਹਿਬ ਨੇ ਬਾਣੀ ਅੰਦਰ ਕਿਹਾ ਕਾਮ ਹੇਤ ਕੁੰਚਰ ਲੈ ਫਾਕਿਓ, ਉਹ ਪਰਵਸ ਪਿਆ ਵਿਚਾਰਾ। ਉਹ ਹਾਥੀ ਜਿਹੜਾ ਕਈਆਂ ਤੋਂ ਕਾਬੂ ਨਹੀਂ ਆਉਂਦਾ, ਇੱਕ ਮਹਾਵਤ ਛੋਟਾ ਜਿਹਾ ਹੱਥ ਵਿੱਚ ਅੰਕੁਸ਼ ਲੈ ਕਰਕੇ ਉਹਨੂੰ ਜਿੱਧਰ ਜੀ ਕਰਦਾ ਤੋਰੀ ਫਿਰਦਾ, ਕਾਰਨ ਕਿਉਂਕਿ ਉਹਦੇ ਅੰਦਰ ਕਾਮ ਨੇ ਜਨਮ ਲੈ ਲਿਆ, ਮੱਛੀ ਦੇ ਅੰਦਰ ਜ਼ੁਬਾਨ ਦੇ ਰਸ ਨੇ ਜਨਮ ਲੈ ਲਿਆ, ਜੀਵਨ ਖਤਮ ਹੋ ਚੁੱਕਾ ਹੈ। ਅਤੇ ਉਸ ਵਿਦਵਾਨ ਨੇ ਵੀ ਇਹ ਇਸ਼ਾਰਾ ਦਿੱਤਾ ਕਿ ਜਿਸ ਜੀਵਨ ਵਿੱਚ ਪੰਜ ਪੰਜ ਵਕਾਰ ਜਨਮ ਲੈ ਜਾਣ ਉਸ ਜੀਵਨ ਦਾ ਕੀ ਬਣੇਗਾ। ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਵੀ ਇਹੀ ਕਿਹਾ ਇਸ ਜੀਵਨ ਨੂੰ ਤਬਾਹ ਕਰਨ ਵਾਸਤੇ ਇੱਕ ਹੀ ਵਕਾਰ ਬਹੁਤ ਹੈ। ਜੇ ਜੀਵਨ ਵਿੱਚ ਕਿਸੇ ਦੇ ਲੋਭ ਆ ਗਿਆ, ਕਿਸੇ ਦੇ ਜੀਵਨ ਵਿੱਚ ਲਾਲਚ ਆ ਗਿਆ, ਕਿਸੇ ਦੇ ਜੀਵਨ ਵਿੱਚ ਕਾਮ ਆ ਗਿਆ, ਕਿਸੇ ਦੀਆਂ ਅੱਖਾਂ ਪਰਾਏ ਤਨ ਨੂੰ ਦੇਖਣ ਤੁਰ ਪਈਆਂ, ਉਹ ਬਸ ਇਸੇ ਰਸਤੇ 'ਤੇ ਐਸਾ ਤੁਰਿਆ ਕਿ ਸਾਰਾ ਜੀਵਨ ਤਬਾਹ ਹੋ ਗਿਆ। ਅਤੇ ਮੈਂ ਜ਼ਿਕਰ ਕਰ ਰਿਹਾ ਜਿਸ ਦੇ ਜੀਵਨ ਵਿੱਚ ਪੰਜ ਪੰਜ ਐਬ ਆ ਕਰਕੇ ਟਿਕ ਜਾਣ, ਸਾਰਾ ਜੀਵਨ ਮੋਹ ਮਾਇਆ ਵਿਸ਼ੇ ਵਿਕਾਰਾਂ ਕਾਮ ਕ੍ਰੋਧ ਲੋਭ ਮੋਹੰਕਾਰ ਦੀ ਗ੍ਰਿਫਤ ਵਿੱਚ ਆ ਜਾਵੇ, ਤਾਂ ਗੁਰਮੁਖੋ ਉਹ ਜੀਵਨ ਕਿਸ ਤਰ੍ਹਾਂ ਬਚ ਸਕਦਾ, ਉਹ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ। ਤਾਂ ਮੈਂ ਜ਼ਿਕਰ ਕਰ ਰਿਹਾ ਸੰਸਾਰ ਦੇ ਉੱਤੇ ਇੱਕ ਉਹ ਇਨਸਾਨ ਰਹਿੰਦੇ ਨੇ ਜਿਹੜੇ ਮਾਇਆ ਮਨੁ ਨਾ ਵਿਸਰੈ ਮਾਂਗੈ ਦਮਾ ਦਮ। ਸਾਰਾ ਜੀਵਨ ਸੰਸਾਰ ਦੇ ਉੱਤੇ ਬਸ ਮਾਇਆ ਦੇ ਪਦਾਰਥ, ਇਹ ਜਿਤਨਾ ਦ੍ਰਿਸ਼ਟਮਾਨ ਸੰਸਾਰ ਹੈ ਇਹਦੀ ਪਕੜ ਦੇ ਵਿੱਚ ਹੀ ਬਤੀਤ ਕਰਦੇ ਨੇ। ਅਤੇ ਹੁੰਦਾ ਕੀ ਹੈ, ਰਿਜ਼ਲਟ ਉਹਦਾ ਕੀ ਹੈ, ਮੈਂ ਇਹ ਵੀ ਆਪਣਾ ਜ਼ਿਕਰ ਕਰ ਦੇਵਾਂ। ਜਿਤਨਾ ਸਮਾਂ ਸੰਸਾਰ ਦੇ ਉੱਤੇ ਆਪ ਜੀ ਵਿਸ਼ਿਆਂ ਦੀ ਪਕੜ ਵਿੱਚ ਰਹੋਗੇ, ਤਾਂ ਯਾਦ ਰੱਖਿਓ, ਇਹਨਾਂ ਵਿਸ਼ਿਆਂ ਦੀ ਪਕੜ ਵਿੱਚੋਂ ਅੱਜ ਤੱਕ ਕਿਸੇ ਨੇ ਸੁੱਖ ਨਹੀਂ ਪਾਇਆ। ਕਦੀ ਵੀ ਆਪਾਂ ਬਾਂਹ ਉੱਚੀ ਕਰਕੇ ਨਹੀਂ ਕਹਿ ਸਕਦੇ ਕਿ ਫਲਾਣਾ ਬੰਦਾ ਜੀ ਸਾਰੀ ਜ਼ਿੰਦਗੀ ਇਸ ਵਿਸ਼ੇ ਦੇ ਵਿੱਚ ਰਿਹਾ ਅਤੇ ਉਹਨੇ ਬੜਾ ਸੁੱਖ ਪ੍ਰਾਪਤ ਕੀਤਾ। ਨਹੀਂ, ਐਸਾ ਨਹੀਂ। ਇਹ ਵਿਸ਼ਿਆਂ ਦਾ ਸੁੱਖ ਬੜਾ ਅਲਪ ਮਾਤਰ ਸੁੱਖ ਹੈ, ਬਹੁਤ ਅਲਪ ਮਾਤਰ। ਤੁਸੀਂ ਅੱਖਾਂ ਦੇ ਸੁੱਖ ਨਾਲ ਦੇਖੋ ਕਿੰਨਾ ਕੁ ਜ਼ਿਆਦਾ ਦੇਖੋਗੇ, 2 ਮਿੰਟ ਦੇਖੋਗੇ ਤੁਹਾਨੂੰ ਸੁੱਖ ਮਿਲੇਗਾ, ਕੰਨਾਂ ਨਾਲ 2 ਮਿੰਟ ਸੁਣੋਗੇ ਤੁਹਾਨੂੰ ਸੁੱਖ ਮਿਲੇਗਾ। ਉਸ ਤੋਂ ਬਾਅਦ ਕੋਈ ਪੁੱਛੇ ਉਹ ਸੁੱਖ ਕਿੱਥੇ ਹੈ, ਤਾਂ ਗੁਰਮੁਖ ਇੱਕ ਕਲਪਨਾ ਰਹਿ ਜਾਂਦੀ। ਉਹ ਕਲਪਨਾ ਕਿਸ ਤਰ੍ਹਾਂ ਦੀ ਹੈ, ਮੈਂ ਇੱਕ ਦਲੀਲ ਦੇ ਦੇਵਾਂ। ਆਪ ਜੀ ਨੇ ਬਹੁਤ ਸਮਾਂ ਪਹਿਲਾਂ ਕੁਛ ਖਾਧਾ ਹੋਵੇ ਅਤੇ ਸਾਡਾ ਆਮ ਜਿਹੜੇ ਲੋਕ ਬਹੁਤ ਜ਼ਿਆਦਾ ਬਾਹਰ ਦਾ ਖਾਂਦੇ ਨੇ, ਇੱਕ ਸ਼ਬਦ ਕਹਿੰਦੇ ਨੇ, ਮੈਂ ਅੱਜ ਤੋਂ ਇੰਨੇ ਮਹੀਨੇ ਪਹਿਲਾਂ ਫਲਾਣੀ ਥਾਂ 'ਤੇ ਕੁਛ ਖਾਧਾ ਸੀ, ਇੰਨਾ ਸਵਾਦ ਸੀ, ਇੰਨਾ ਸਵਾਦ ਸੀ। ਉਹਨੂੰ ਪੁੱਛੋ ਕਿੰਨਾ ਸਵਾਦ ਸੀ, ਉਹ ਕਹੇਗਾ ਹੁਣ ਤਾਂ ਸਿਰਫ ਕਲਪਨਾ ਕਰ ਸਕਦਾ, ਪਰ ਉਹ ਰਸ ਮੇਰੀ ਜ਼ੁਬਾਨ 'ਤੇ ਨਹੀਂ ਰਹਿ ਗਿਆ। ਮੇਰੇ ਕਹਿਣ ਦਾ ਭਾਵ, ਇਹ ਸਾਰੇ ਰਸ ਜਿਹੜੇ ਹਨ ਬੜੇ ਅਲਪ ਰਸ ਹਨ, ਅਲਪ ਸੁੱਖ ਹੈ ਇਹਨਾਂ ਦਾ। ਅੱਖਾਂ ਦਾ ਸੁੱਖ ਕੋਈ ਬਹੁਤੀ ਦੇਰ ਦਾ ਸੁੱਖ ਨਹੀਂ। ਰੂਪ ਨੂੰ ਦੇਖਿਆ, ਰੂਪ ਖਤਮ ਹੋ ਗਿਆ, ਅੱਖਾਂ ਦਾ ਸੁੱਖ ਖਤਮ ਹੋ ਗਿਆ, ਉਹ ਕਲਪਨਾ ਮਾਤਰ ਰਹਿ ਗਿਆ। ਜ਼ੁਬਾਨ ਨੇ ਕੋਈ ਰਸ ਚੱਖਿਆ, ਉਹ ਰਸ ਖਤਮ ਹੋ ਗਿਆ, ਫਿਰ ਤਾਂ ਸਿਰਫ ਕਲਪਨਾ ਰਹਿ ਗਈ ਕਿ ਕੋਈ ਪਦਾਰਥ ਛਕਿਆ ਸੀ, ਕੋਈ ਪਦਾਰਥ ਖਾਧਾ ਸੀ, ਉਹ ਬੜਾ ਸਵਾਦ ਸੀ ਅਤੇ ਬੜਾ ਮਿੱਠਾ ਸੀ, ਪੁੱਛੋ ਕਿਵੇਂ ਦਾ। ਅਤੇ ਇਨਸਾਨ ਕਹੇਗਾ ਮੇਰੇ ਕੋਲ ਸਿਰਫ ਇੱਕ ਕਲਪਨਾ। ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਜਿਹੜੇ ਅਲਪ ਸੁੱਖ ਨੇ, ਇਹਨਾਂ ਅਲਪ ਸੁੱਖਾਂ ਦੀ ਖਾਤਰ ਸਾਰੀ ਜ਼ਿੰਦਗੀ ਸਵਾਸਾਂ ਤੋਂ ਪਹਿਲਿਆਂ ਤੋਂ ਲੈ ਕਰਕੇ ਅਖੀਰਲੇ ਸਵਾਸਾਂ ਤੱਕ ਬਸ ਇਸ ਮਾਇਆ ਦੀ ਹੋੜ ਅਤੇ ਮਾਇਆ ਦੀ ਪਕੜ ਵਿੱਚ ਖਤਮ ਕਰ ਦਿੱਤੀ ਹੈ। ਪੱਲੇ ਕੁਛ ਵੀ ਨਹੀਂ ਪਿਆ, ਪ੍ਰਾਪਤ ਕੁਛ ਵੀ ਨਹੀਂ ਹੋਇਆ। ਤਾਂ ਸੰਸਾਰ ਦੇ ਉੱਤੇ ਰਹਿਣਾ ਕਿਸ ਤਰ੍ਹਾਂ? ਗੁਰਮੁਖੋ, ਸਾਨੂੰ ਰਹਿਣ ਦੀ ਜਾਂਚ ਨਹੀਂ ਆਈ ਅੱਜ ਤੱਕ, ਭਾਵੇਂ ਸਾਨੂੰ ਇਹ ਸਮਝ ਆ ਗਈ ਹੈ ਕਿ ਸੰਸਾਰ ਦੇ ਉੱਤੇ ਰਹਿਣਾ ਜੀ ਉੱਚੀਆਂ ਕੋਠੀਆਂ ਚਾਹੀਦੀਆਂ ਨੇ, ਸੰਸਾਰ ਉੱਤੇ ਰਹਿਣ ਵਾਸਤੇ ਮਾਇਆ ਚਾਹੀਦੀ ਹੈ, ਸੰਸਾਰ ਦੇ ਉੱਤੇ ਰਹਿਣ ਵਾਸਤੇ ਬੜੀ ਵਿਦਵਤਾ ਚਾਹੀਦੀ ਹੈ। ਪਰ ਸੱਚ ਜਾਣਿਓ, ਸੰਸਾਰ ਉੱਤੇ ਰਹਿਣ ਵਾਸਤੇ ਇਹ ਚੀਜ਼ਾਂ ਦੀ ਬਹੁਤੀ ਜ਼ਰੂਰਤ ਨਹੀਂ। ਹਾਂ, ਸਰੀਰਕ ਵਿਵਹਾਰ ਵਾਸਤੇ, ਸੰਸਾਰ ਵਿੱਚ ਵਿਚਰਨ ਵਾਸਤੇ ਜ਼ਰੂਰ ਹੋ ਸਕਦੀਆਂ ਨੇ, ਪਰ ਅੱਜ ਤੱਕ ਨਾ ਇਹ ਸੰਸਾਰ ਤੋਂ ਕਿਸੇ ਦੇ ਨਾਲ ਗਈਆਂ ਨੇ ਅਤੇ ਨਾ ਇਹ ਸੰਸਾਰ ਤੋਂ ਅੱਜ ਤੱਕ ਆਉਣ ਵਾਲੇ ਇਤਿਹਾਸ ਵਿੱਚ ਕਿਸੇ ਦੇ ਨਾਲ ਜਾਣਗੀਆਂ। ਸੰਸਾਰ 'ਤੇ ਰਹਿਣਾ ਕਿਸ ਤਰ੍ਹਾਂ? ਮੈਂ ਵਾਰ ਵਾਰ ਤਾਂ ਬੇਨਤੀ ਕਰ ਰਿਹਾ, ਸਾਨੂੰ ਗੱਲ ਦੀ ਸਮਝ ਆ ਜਾਵੇ। ਸੰਸਾਰ 'ਤੇ ਰਹਿਣਾ, ਇੱਕ ਇਨਸਾਨ ਦੀ ਸਾਰੀ ਜ਼ਿੰਦਗੀ ਮਾਇਆ ਦੀ ਪਕੜ ਵਿੱਚ ਲੰਘ ਗਈ ਹੈ। ਅਤੇ ਜਦੋਂ ਸੰਸਾਰ ਦੇ ਉੱਤੇ ਰਹਿ ਰਹੇ ਹਾਂ ਤਾਂ ਮਾਫ ਕਰਿਓ, ਸਾਨੂੰ ਓਨੀ ਦੇਰ ਸਮਝ ਨਹੀਂ ਆਈ ਕਿ ਜੋ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਰਸ ਬਹੁਤ ਹੈ। ਮੈਂ ਇਹ ਵੀ ਜ਼ਿਕਰ ਕਰਾਂ, ਰਸ ਬਹੁਤ ਹੈ। ਤੁਸੀਂ ਜੋ ਵੀ ਅੱਜ ਕਰੋਗੇ ਤੁਹਾਨੂੰ ਉਹਦੇ ਵਿੱਚ ਰਸ ਬੜਾ ਮਹਿਸੂਸ ਹੋਏਗਾ। ਪਰ ਸਾਹਿਬ ਨੇ ਬਾਣੀ ਅੰਦਰ ਇੱਕ ਬੜਾ ਪਿਆਰਾ ਸ਼ਬਦ ਕਿਹਾ ਕਿ ਜਿਸ ਚੀਜ਼ ਨੂੰ ਅਸੀਂ ਅੰਮ੍ਰਿਤ ਕਰਕੇ ਮੰਨਿਆ, ਅਖੀਰ ਉਹ ਚੀਜ਼ ਰੋਗ ਬਣ ਕੇ ਸਾਡੇ ਵਿੱਚ ਪੈਦਾ ਹੋ ਗਈ। ਜਿਹੜੇ ਅੱਜ ਸਾਨੂੰ ਰਸ ਲੱਗਦੇ ਨੇ ਕਿ ਇਹਨਾਂ ਦੇ ਪਿੱਛੇ ਅਸੀਂ ਪਰਮਾਤਮਾ ਨੂੰ ਛੱਡ ਦਿੱਤਾ, ਇਹਨਾਂ ਦੇ ਪਿੱਛੇ ਅਸੀਂ ਗੁਰੂ ਕਾ ਸ਼ਬਦ ਛੱਡ ਦਿੱਤਾ ਕਿ ਸੌਣਾ ਚਾਹੀਦਾ, ਸੰਸਾਰ ਦੇ ਰਸ ਹੰਢਾਉਣੇ ਚਾਹੀਦੇ। ਮੈਂ ਪਹਿਲਾਂ ਵੀ ਬੇਨਤੀਆਂ ਕਰਦੇ ਹਾਂ, ਆਮ ਜਿਹਾ ਸ਼ਬਦ ਹੈ ਕਿ ਆਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ। ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇੱਕ ਗੱਲ ਯਾਦ ਰੱਖੀ, ਜਿੰਨੀ ਦੇਰ ਸੰਸਾਰ 'ਤੇ ਰਹੇਗਾ ਇਹਨਾਂ ਵਿਸ਼ਿਆਂ ਦੇ ਵਿੱਚੋਂ ਸੁੱਖ ਕਿਸੇ ਨੂੰ ਨਹੀਂ ਲੱਭਿਆ। ਹਾਂ, ਇਹਨਾਂ ਦੇ ਵਿੱਚ ਰਹਿਣਾ ਜ਼ਰੂਰ ਹੈ। ਰਹਿਣ ਦਾ ਮੇਰੇ ਕਹਿਣ ਦਾ ਭਾਵ, ਮਾਇਆ ਦੇ ਵਿੱਚ ਰਹਿ ਕੇ ਸੰਸਾਰ ਦੇ ਵਿੱਚ ਵਿਚਰਨਾ, ਪਰ ਨਾਲ ਨਾਲ ਗੁਰ ਸ਼ਬਦ ਦੀ ਕਮਾਈ ਸਾਡੇ ਅੰਦਰ ਹੋਣੀ ਚਾਹੀਦੀ ਹੈ। ਹੁਣ ਅਸੀਂ ਸੰਸਾਰ 'ਤੇ ਰਹਿ ਤੇ ਰਹੇ ਹਾਂ, ਪਰ ਸਾਨੂੰ ਸੰਸਾਰ 'ਤੇ ਰਹਿਣ ਦੀ ਅਕਲ, ਸੰਸਾਰ 'ਤੇ ਰਹਿਣ ਦੀ ਜਾਂਚ ਨਹੀਂ ਆਈ। ਹੁਣ ਰਹਿਣਾ ਕਿਸ ਤਰ੍ਹਾਂ? ਮੈਂ ਇਹ ਆਪ ਜੀ ਨਾਲ ਜ਼ਿਕਰ ਕਰ ਦੇਵਾਂ, ਕਦੀ ਆਪ ਜੀ ਦੇਖਿਓ ਕਿਸੇ ਗੁਰਸਿੱਖ ਨੂੰ, ਕਦੀ ਆਪ ਜੀ ਦੇਖਿਓ ਕਿਸੇ ਰੰਗੀ ਹੋਈ ਆਤਮਾ ਵਾਲੇ ਨੂੰ, ਉਹਨੂੰ ਪੁੱਛਿਓ ਸੰਸਾਰ 'ਤੇ ਰਹਿਣਾ ਕਿਸ ਤਰ੍ਹਾਂ, ਤਾਂ ਉਹ ਆਪ ਜੀ ਨੂੰ ਗੁਰ ਸ਼ਬਦ ਦੇ ਆਸਰੇ ਵਿੱਚੋਂ ਦੱਸੇਗਾ ਸੰਸਾਰ 'ਤੇ ਰਹਿਣਾ ਕਿਵੇਂ ਹੈ। ਗੁਰਮੁਖੋ, ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਪੜ੍ਹਿਓ ਅਤੇ ਸਾਹਿਬ ਨੇ ਸਾਨੂੰ ਸਮਝਾਇਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੇ। ਆਏ ਸੰਸਾਰ 'ਤੇ ਰਹਿਣਾ, ਜੇ ਅਸੀਂ ਸਹੀ ਅਰਥਾਂ ਵਿੱਚ ਪੁੱਛੀਏ ਸਾਹਿਬ ਨੂੰ ਕਿ ਸਤਿਗੁਰਾ ਸੰਸਾਰ 'ਤੇ ਕਿਵੇਂ ਰਿਹਾ ਜਾਂਦਾ ਹੈ, ਤਾਂ ਸਾਹਿਬ ਕਹਿਣ ਲੱਗੇ, ਜੇ ਸੰਸਾਰ 'ਤੇ ਰਹਿਣਾ ਹੀ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਪਹਿਲਾਂ ਤੈਨੂੰ ਗੁਰੂ ਕਾ ਸਿੱਖ ਬਣਨਾ ਪਏਗਾ, ਭਾਵ ਕਿ ਗੁਰੂ ਕੀ ਸਿੱਖਿਆ ਧਾਰਨ ਕਰਨੀ ਪਏਗੀ, ਉਹਨੂੰ ਸਿੱਖ ਕਹਿੰਦੇ ਨੇ। ਫਿਰ ਸਾਹਿਬ ਕਹਿੰਦੇ ਭਲਕੇ ਉੱਠ ਹਰ ਨਾਮ 'ਤੇ ਆਵੇ। ਭਲਕੇ ਦਾ ਅਰਥ ਕੀ ਹੈ? ਅਸੀਂ ਅਰਥ ਕਰਦੇ ਨੇ ਜੀ ਕੱਲ੍ਹ ਦੀ ਗੱਲ ਕੀਤੀ ਹੈ, ਭਲਕ ਅਸੀਂ ਪੰਜਾਬੀ 'ਚ ਕੱਲ੍ਹ ਨੂੰ ਕਹਿੰਦੇ ਹਾਂ। ਕਿਸੇ ਨੂੰ ਕਹੋ ਕਹੇਗਾ ਜੀ ਕੱਲ੍ਹ ਦੀ ਗੱਲ ਕੀਤੀ ਹੈ, ਅਗਲੀ ਸਵੇਰ ਆਉਂਦੀ ਫਿਰ ਕਹਿ ਦਿੰਦਾ ਜੀ ਅਤੇ ਕੱਲ੍ਹ ਦੀ ਗੱਲ ਕੀਤੀ। ਨਹੀਂ, ਭਲਕੇ ਦਾ ਅਰਥ ਇਹ ਨਹੀਂ। ਸਾਹਿਬ ਕਹਿੰਦੇ ਭਲਕੇ ਉੱਠ ਹਰ ਨਾਮ 'ਤੇ ਆਵੇ, ਅੰਮ੍ਰਿਤ ਵੇਲੇ ਉੱਠ ਕੇ ਉਸ ਅਕਾਲ ਪੁਰਖ ਦਾ ਨਾਮ 'ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਫਿਰ ਸਾਹਿਬ ਨੇ ਕਿਹਾ ਸੰਸਾਰ ਤੇ ਰਹਿਣ ਦੀ ਆ ਕਿਰਿਆ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਆਹ ਹੈ ਸੰਸਾਰ ਤੇ ਰਹਿਣਾ ਕਿ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜਿਹਨੂੰ ਸਤਿਗੁਰੂ ਪਾਤਸ਼ਾਹ ਨੇ ਕਿਹਾ ਉਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਆਹ ਹੈ ਸੰਸਾਰ ਤੇ ਰਹਿਣਾ, ਜਿਹਨੂੰ ਸਤਿਗੁਰਾਂ ਨੇ ਕਿਹਾ ਸੰਸਾਰ ਤੇ ਰਹਿੰਦਿਆਂ ਇੱਕ ਗੱਲ ਯਾਦ ਰੱਖੀ, ਇੱਕ ਤੇ ਤੈਨੂੰ ਆਪਣਾ ਮੂਲ ਤੇ ਇੱਕ ਤੈਨੂੰ ਸੰਸਾਰ ਤੇ ਰਹਿੰਦਿਆਂ ਆਪਣੇ ਜੀਵਨ ਦਾ ਅਗਲਾ ਲਕਸ਼ ਸਮਝ ਆ ਜਾਏ, ਤੈਨੂੰ ਸੰਸਾਰ ਤੇ ਰਹਿਣ ਦੀ ਜਾਚ ਆ ਜਾਏਗੀ। ਗੁਰਮੁਖੋ, ਅਸੀਂ ਆਪਣੇ ਮੂਲ ਨੂੰ ਭੁੱਲ ਗਏ। ਮੈਂ ਪ੍ਰਾਰੰਭਤਾ 'ਤੇ ਵੀ ਇਹ ਬੇਨਤੀ ਕੀਤੀ ਸੀ। ਗੁਰੂ ਨਾਨਕ ਮਹਾਰਾਜ ਦਾ ਇੱਕ ਸ਼ਬਦ ਆਪ ਜੀ ਪੜ੍ਹਿਓ, ਉੱਥੇ ਸਤਿਗੁਰੂ ਨੇ ਬੜੀ ਪਿਆਰੀ ਇੱਕ ਦਲੀਲ ਦਿੱਤੀ, ਮੈਂ ਆਪਣਾ ਸਾਂਝੀ ਕਰਾਂ। ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਇੱਕ ਸਰੋਵਰ ਨੂੰ ਦੇਖਿਆ, ਸਰੋਵਰ ਦਾ ਅਰਥ ਇੱਕ ਸਰੋਵਰ ਨੂੰ ਦੇਖਿਆ, ਉਹਦੇ ਕਿਨਾਰੇ ਦੇ ਉੱਤੇ ਕਮਲ ਫੁੱਲ, ਬਹੁਤ ਸੋਹਣਾ ਬਗੀਚਾ ਸੀ, ਦੁਨੀਆ ਉੱਥੇ ਸੈਰ ਕਰਨ ਵਾਸਤੇ ਆਉਂਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਉਹਨੂੰ ਦੇਖਿਆ ਕਿ ਬਹੁਤ ਸੋਹਣੀ ਉਹਦੇ 'ਤੇ ਰੌਣਕ ਹੈ, ਦੁਨੀਆ ਉਹਦੇ ਨਜ਼ਾਰੇ ਨੂੰ ਤੱਕਦੀ ਹੈ, ਕੁਝ ਸਮੇਂ ਬਾਅਦ ਸਤਿਗੁਰਾਂ ਨੇ ਫਿਰ ਉਸੇ ਸਰੋਵਰ ਨੂੰ ਦੇਖਿਆ। ਵੈਸੇ ਇਸ ਘਟਨਾ ਨੂੰ ਵੱਖ ਵੱਖ ਤਰੀਕਿਆਂ ਨਾਲ ਪੇਸ਼ ਕਰਦੇ ਨੇ, ਪਰ ਮੈਂ ਸਿਰਫ ਇੱਕ ਦਲੀਲ ਮਾਤਰ ਆਪ ਜੀ ਨਾਲ ਜ਼ਿਕਰ ਕਰ ਰਿਹਾ। ਸਾਹਿਬ ਨੇ ਜਦੋਂ ਦੁਬਾਰਾ ਦੇਖਿਆ ਕੀ ਹੋਇਆ ਕਿ ਉਸ ਸਰੋਵਰ ਦੇ ਪਾਣੀ ਦੇ ਵਿੱਚੋਂ ਜਿੱਥੇ ਪਹਿਲਾਂ ਬਹੁਤ ਖੁਸ਼ਬੂ ਆਉਂਦੀ ਸੀ, ਬਹੁਤ ਸੋਹਣੇ ਬਗੀਚੇ ਸਨ, ਪਾਣੀ ਸੜ ਚੁੱਕਾ ਹੈ, ਉਹਦੇ ਵਿੱਚੋਂ ਸੜਾਂਦ ਆ ਰਹੀ ਹੈ, ਉਹਦੇ ਵਿੱਚੋਂ ਬਦਬੂ ਆ ਰਹੀ ਹੈ, ਉਹਦੇ ਕਿਨਾਰੇ 'ਤੇ ਕੋਈ ਫੁੱਲ ਨਹੀਂ, ਕੋਈ ਬਗੀਚਾ ਨਹੀਂ, ਕੋਈ ਟਹਿਲਣ ਵਾਲਾ ਨਹੀਂ ਦਿਸਦਾ, ਕੋਈ ਉੱਥੇ ਸੈਰ ਕਰਨ ਵਾਲਾ ਨਹੀਂ ਦਿਸਦਾ, ਤਾਂ ਮੇਰੇ ਜਗਤ ਤਾਰਕ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਰੋਵਰ ਨੂੰ ਪੁੱਛਿਆ ਕਿ ਕੀ ਕਾਰਨ ਹੈ, ਪਹਿਲਾਂ ਲੋਕ ਤੇਰੇ 'ਤੇ ਸੈਰਾਂ ਕਰਦੇ ਸਨ, ਤੇਰੇ ਕੋਲ ਬਗੀਚੇ ਸਨ, ਫੁੱਲ ਸਨ, ਅੱਜ ਤੇਰੇ ਕੋਲ ਕੁਛ ਵੀ ਨਹੀਂ। ਤਾਂ ਸਾਹਿਬ ਨੇ ਉਹਦੀ ਜ਼ਿੰਦਗੀ ਦੀ ਅਵਸਥਾ ਨੂੰ ਬਾਣੀ ਵਿੱਚ ਬਿਆਨ ਕੀਤਾ। ਆਪ ਜੀ ਨੇ ਸ਼ਬਦ ਕਦੀ ਪੜ੍ਹਿਆ ਹੋਵੇਗਾ, ਸਾਹਿਬ ਕਹਿਣ ਲੱਗੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਿ ਇਹ ਸਰੋਵਰ ਇਹ ਪੱਬਰ ਤੂੰ ਬੜਾ ਸੋਹਣਾ ਸੀ, ਕਵਲਾ ਕੰਚਨ ਵਨ, ਤੇਰੀ ਤੇ ਦੇਹੀ ਸੋਨੇ ਵਰਗੀ ਸੀ, ਦੁਨੀਆ ਤੈਨੂੰ ਦੇਖਣ ਸੈਰ ਕਰਨ ਆਉਂਦੀ ਸੀ, ਕੈ ਦੋਖੜੈ ਸੜਿਓ ਹੇ ਕਾਲੀ ਹੋਈਆ ਦੇਹੁਰੀ, ਕੀ ਤੈਨੂੰ ਐਸਾ ਗਮ ਲੱਗ ਗਿਆ, ਕੀ ਤੈਨੂੰ ਐਸਾ ਦੁੱਖ ਲੱਗ ਗਿਆ ਕਿ ਕੈ ਦੋਖੜੇ ਸੜਿਓ ਹੇ, ਤੂੰ ਸੜ ਚੁੱਕਾ, ਤੇਰੇ ਉਸੇ ਪਾਣੀ ਦੇ ਵਿੱਚੋਂ ਸੜਾਂਦ ਦੀ ਬਦਬੋ ਆ ਰਹੀ ਹੈ, ਕੋਈ ਫੁੱਲ ਬਗੀਚਾ ਨਹੀਂ ਤੇਰੇ 'ਤੇ ਦਿਸਦਾ ਪਿਆ, ਕਾਲੀ ਹੋਈਆ ਦੇਹੁਰੀ, ਕਾਲੀ ਦਾ ਅਰਥ ਕਿ ਤੇਰੇ ਉਸ ਪਾਣੀ ਦੀ ਮਿੱਟੀ ਵਿੱਚ ਚਿੱਕੜ ਪੈਦਾ ਹੋ ਗਿਆ, ਕਾਲੀ ਹੋਈਆ ਦੇਹੁਰੀ। ਤਾਂ ਸਾਹਿਬ ਕਹਿਣ ਲੱਗੇ, ਉਸ ਪੱਬਰ ਸਰੋਵਰ ਨੇ ਇੱਕ ਜਵਾਬ ਦਿੱਤਾ ਕਿ ਫਕੀਰ ਜੀ, ਸੰਤ ਜੀ, ਅਸਲ ਦੇ ਵਿੱਚ ਮੇਰੇ ਟੁੱਟ ਜਾਣ ਦਾ ਕਾਰਨ ਅਤੇ ਮੇਰੇ ਤੋਂ ਇਹ ਸੁੱਖ ਖਤਮ ਹੋਣ ਦਾ ਕਾਰਨ ਸਿਰਫ ਇੱਕ ਹੀ ਹੈ, ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ, ਕਿ ਮੈਂ ਜਿਸ ਨਦੀ ਦੇ ਨਾਲ ਜੁੜਿਆ ਸੀ ਉਸ ਨਦੀ ਦੇ ਨਾਲੋਂ ਮੈਂ ਟੁੱਟ ਚੁੱਕਾ ਹਾਂ। ਭਾਵ ਉਹ ਸਰੋਵਰ ਇੱਕ ਨਦੀ ਨਾਲ ਜੁੜਿਆ, ਨਦੀ ਦੇ ਵਿੱਚੋਂ ਰੋਜ਼ ਉਹਨੂੰ ਸਵੱਛ ਪਾਣੀ ਪ੍ਰਾਪਤ ਹੁੰਦਾ, ਉਹ ਨਦੀ ਦੇ ਨਾਲ ਜੁੜੇ ਹੋਣ ਕਰਕੇ ਉਹਦੇ 'ਤੇ ਹਰਿਆਵਲ ਹੈ, ਲੋਕ ਆਉਂਦੇ ਨੇ, ਪਰ ਜਿਸ ਦਿਨ ਉਹਦਾ ਨਦੀ ਦੇ ਨਾਲੋਂ, ਉਸ ਨਹਿਰ ਦੇ ਨਾਲੋਂ, ਉਸ ਕਿਸੇ ਵੀ ਪਾਣੀ ਦੇ ਸਰੋਤ ਨਾਲੋਂ ਨਾਤਾ ਟੁੱਟ ਗਿਆ ਅਤੇ ਉਹ ਖਤਮ ਹੋ ਚੁੱਕਾ। ਤਾਂ ਸਾਹਿਬ ਨੇ ਕਿਹਾ, ਸਰੋਵਰ ਅੱਗੋਂ ਕਹਿਣ ਲੱਗਾ ਕਿ ਜਾਣਾ ਪਾਣੀ ਨਾਲ ਹਾਂ ਸਾਈਂ ਜੀ, ਮੈਂ ਉਹਦੇ ਨਾਲੋਂ ਟੁੱਟ ਚੁੱਕਾ, ਜੈ ਸੇਤੀ ਮੇਰਾ ਸੰਗ, ਜਿਹਦੇ ਨਾਲ ਮੇਰਾ ਸੰਗ ਸੀ, ਜਿਹਦੇ ਨਾਲ ਮੇਰਾ ਸਰੋਤ ਜੁੜਿਆ ਹੋਇਆ ਸੀ, ਮੈਂ ਉਹਦੇ ਨਾਲੋਂ ਟੁੱਟ ਚੁੱਕਾ। ਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਇਹ ਇਨਸਾਨ, ਯਾਦ ਰੱਖੀ ਤੇਰੀ ਵੀ ਜ਼ਿੰਦਗੀ ਓਨੀ ਦੇਰ ਸੁਖਦਾਇਕ ਹੈ ਜਿੰਨੀ ਦੇਰ ਤੂੰ ਗੁਰੂ ਰੂਪ ਸਰੋਤ ਨਾਲ ਜੁੜਿਆ ਰਹੇਗਾ। ਜਿਸ ਦਿਨ ਤੂੰ ਗੁਰੂ ਰੂਪ ਸਰੋਤ ਨਾਲ ਟੁੱਟ ਜਾਂਦਾ, ਉਸ ਦਿਨ ਤੇਰੀ ਜੀਵਨੀ, ਤੇਰੀ ਜ਼ਿੰਦਗੀ ਦੁੱਖਾਂ ਨਾਲ ਭਰ ਜਾਂਦੀ ਹੈ। ਫਿਰ ਅਸੀਂ ਕਹਿੰਦੇ ਜੀ ਸਾਡੇ ਕੋਲ ਦੁੱਖ ਨੇ ਅਤੇ ਅਸੀਂ ਮਾਫ਼ ਕਰਿਓ, ਫਿਰ ਜਾ ਕੇ ਅਰਦਾਸਾਂ ਕਰਵਾਉਣੇ ਕਿ ਸਾਡੇ ਕੋਲ ਸੁੱਖ ਸ਼ਾਂਤੀ ਆਵੇ, ਅਸੀਂ ਤੜਫਦੇ ਪਏ ਹਾਂ। ਸੱਚਾਈ ਇਹ ਕਿ ਸਾਡੇ ਤੜਫਣ ਦਾ ਕਾਰਨ ਹੀ ਇਹ ਹੈ ਕਿ ਅਸੀਂ ਆਪਣੇ ਸ਼ਬਦ ਦੇ ਨਾਲ ਟੁੱਟ ਚੁੱਕੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਾਲੋਂ ਟੁੱਟ ਚੁੱਕੇ ਹਾਂ। ਅਤੇ ਗੁਰੂ ਨਾਨਕ ਨੇ ਬਹੁਤ ਸਮਾਂ ਪਹਿਲਾਂ ਮੋਹਰ ਲਾ ਦਿੱਤੀ ਸੀ ਕਿ ਜਿਸ ਦਿਨ ਟੁੱਟ ਜਾਏਗਾ ਉਸ ਦਿਨ ਦੁੱਖ ਆ ਕਰਕੇ ਤੇਰੀ ਜ਼ਿੰਦਗੀ ਨੂੰ ਘੇਰਾ ਪਾ ਲੈਣਗੇ ਅਤੇ ਸੁੱਖ ਜਿਹੜੇ ਹਨ ਤੇਰੇ ਜੀਵਨ ਵਿੱਚੋਂ ਦੂਰ ਚਲੇ ਜਾਣਗੇ। ਮੈਂ ਜ਼ਿਕਰ ਕਰ ਰਿਹਾ ਜਿਹੜੇ ਸੰਸਾਰ 'ਤੇ ਰਹਿ ਰਹੇ ਨੇ, ਹੁਣ ਉਹ ਕੌਣ ਨੇ ਜਿਹੜੇ ਇਸ ਗ੍ਰਿਫਤ ਤੋਂ ਪਰੇ ਨੇ, ਜਿਨ੍ਹਾਂ ਨੂੰ ਜੀਵਨ ਜਿਉਣ ਦੀ ਜਾਚ ਆ ਗਈ? ਤਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਾ ਆਹ ਅਸਲ ਜੀਵਨ ਜਿਉਣਾ ਕਿ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਨ ਕਰਨਾ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ। ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੂੰ ਜੀਵਨ ਜਿਉਣ ਦੀ ਜਾਚ ਆ ਗਈ। ਅਤੇ ਉਹ ਕੌਣ ਨੇ? ਮੈਂ ਸਿਰਫ ਇੱਕ ਦੋ ਦਲੀਲਾਂ ਆਪ ਨਾਲ ਸਾਂਝੀਆਂ ਕਰ ਦੇਵਾਂ। ਜਿਨ੍ਹਾਂ ਨੂੰ ਜੀਵਨ ਜਿਉਣ ਦੀ ਜਾਚ ਆਈ, आप जी गुरु नानक पातशाह दे इतिहास तो जदों तुरोगे बेअंत सिख आप जी नूं मिलणगे जिन्हां नूं पहलां जीवन जीउण दी कोई जाच नहीं आई। भाव के समय समय ते गुरु नानक नूं बड़े सिख मिलदे ने, बहुत ही दूर ना जाइए सतगुरु गुरु अंगद देव महाराज दा इतिहास ही पकड़ लो, उहदे विच वी आप जी देखोगे जिन्नी देर जीवन जीउण दी जाच नहीं आई उन्नी देर ते देवी उपाशक हन, उन्नी देर संसार दे रस्ते ते तुरदे ने, परमात्मा दे रस्ते तो भटके ने, पर जिस दिन गुरु की हजूरी प्राप्त हो गई उस दिन जीवन जीउण दी जाच आ गई, ते जदों जीवन जीउण दी जाच आ गई उस दिन जीवन सफल हो गया। हुण सवाल पैदा हुंदा है कि चलो जी असी जीवन जीउण दी जाच सीखनी ते चाहुणे पर प्राप्त कित्थों होवेगी, तां मैं इह जिक्र करदे आप जी इतिहास विच देखोगे जिवें जिवें सिखां दीआं जीवनियां पढ़दे कोई भी ऐसा नहीं जिन्हों जीवन जीउण दी कला गुरु तो बिना प्राप्त हुई होवे, क्योंकि अज असी बहुत छाती ठोक के एक गल कह दें कि सानू गुरु की लोड़ नहीं, असी बड़े समझदार हाँ। तो एक तो साडे नौजवान वैसे भी एक गल आम जिहा कह देंदे ने कि जी मन साफ होना चाहिए, गुरु की कोई खास लोड़ नहीं, किसी नूं कहो ना अमृत छको वह शब्द कहिंदा जी मन साफ होना चाहिए अमृत की कोई लोड़ नहीं है। तो मैं एक बेनती करा गुरमुखो गुरु गोबिंद सिंह पातशाह का मन साफ सी, जे असी ये गल कहने ना मन साफ होना चाहिए, फिर मैं एक सवाल करदा कि गुरु गोबिंद सिंह पातशाह का मन साफ नहीं सी जो सतगुरां नूं अमृत छकन की लोड़ पई, कि भाई दया सिंह का मन साफ नहीं सी या प्यारे भाई साहब सिंह का मन साफ नहीं सी, सारिया के मन साफ सन पर उन्हां नूं अमृत छकन की लोड़ पई है, भाव अमृत छकन का सानू गुरु की लोड़ है, भावें साडा मन किन्ना भी साफ होवे पर यह भी याद रखियो आ जिहड़ा असीं कहिंदे ना मन साफ होना चाहिए यह बिल्कुल झूठ है। गुरु के शब्द तो बिना कदी भी मन साफ नहीं हो सकता, क्योंकि गुरु के शब्द ने ही साडे मन के अंदर जन्मां जन्मांतरां की लगी हुई कालक जिहड़ी है उहनूं धोणा है। गुरु नानक महाराज की एक दलील भी आप जी जपजी साहब अंदर पढ़ते हो, इतिहास अंदर भाई संतोख सिंह जी ने भी लिखे है कि तीन चीज़ां हन गुरमुखो, तीन चीज़ां हन भगत भगता ने भगत कबीर जी नामदेव जी ने दलीलां दित्तियां ने कि तीन चीज़ां हन, एक कपड़ा है, एक पानी है, एक साबण है। इन्हां तिन्ना चीज़ां दे सुमेल तो बिना कदी भी कपड़ा तोता नहीं जा सकता, क्यों आप जी कारण पुछोगे तां भगत जी ने बाणी अंदर कहा याद रखियो पानी होवे कपड़ा होवे पर साबण ना होवे कपड़ा स्वच्छ नहीं हो सकता, कला साबण होवे ते कपड़ा होवे पानी ना होवे कपड़ा साफ नहीं हो सकता, कला कपड़ा होवे फिर भी कपड़ा साफ नहीं हो सकता, या पानी ते साबण होण कपड़ा ना होवे तां कपड़ा साफ नहीं हो सकता। तीन चीज़ां चाहीदियां ने पानी साबण ते कपड़ा, जिन्नी चिर तिन्ने चीज़ां ना होणगियां उन्नी देर कदी भी कपड़ा साफ नहीं हो सकता। याद रखियो शरीर शरीर दे विच आत्मा ते गुरु का शब्द, ये तीन चीज़ां होनिया चाहीदियां ने तां जीवन किते जिन्नों सी कहने ना मन साफ होना चाहिए तां जा करके हो सकता है। कला शरीर ते आत्मा होवे गुरु का शब्द साडे कोल ना होवे, इस तरह कह दिओ पानी ते कपड़ा ते मौजूद है पर साबण साडे कोल नहीं ते असीं कह दिए जी कपड़ा साफ हो गया, नहीं हो सकता। गुरु का शब्द एक साबण का काम करेगा जिन्हों साहब गुरु नानक पातशाह ने कहा भरिए मत पापा कै संग ओह धोपै नावै कै रंग, जे इस भरी हुई मत ते मन नूं साफ करना है ये वास्ते ओ धोपै नावै कै रंग, ते नाम कितों मिलेगा गुरु तो, जिन्नी देर गुरु ने धारण किया सी एवें कह दिए जी मन साडा साफ है सानू अमृत की दात प्राप्त करन दी लोड़ नहीं, ये सिर्फ डींगा हो सकदियां ने ये सच्चाई नहीं हो सकती। तो खैर मैं आप जी का जिक्र कर रहा सी, सवाल पैदा हुंदा है कि असी जीवन जांच सीखनी ते चाहुणे आ पर जाइए किहदे कोल, ता सतगुरु गुरु ग्रंथ साहिब पातशाह ने कहा तैनूं गुरु कोल आउणा पएगा। याद रखियो जिन्नी देर गुरु कोल नहीं जावांगे उन्नी देर सानूं जीवन जीउण दी बिल्कुल भी कला नहीं आएगी। हुण गुरु भी किस तरह का होना चाहिए, क्योंकि एक प्रश्न तो दूजा निकल आउंदा, गुरु भी किस तरह का होना चाहिए। संसार के उत्ते विद्वाना ने ना एक बहुत वड्डे विद्वान ने किताब लिखी सच्चा गुरु, उहदे विच उहने एक जिक्र भी किया कि संसार के उत्ते तीन तरह के गुरु ने, वैसे तो आप जी गिणन तुर पाओ तो बड़ी तरह के गुरु होणगे, वैसे उन्हें तीन चार गुरुआं दी दलील दित्ती है, मैं बहुता विस्थार ना करा। एक भृंगी गुरु हुंदा है, भृंगी गुरु का अर्थ हुंदा है भृंगी एक छोटा जिहा जीव है, वो अपना रूप तो बख्श देता है पर अपनी आवाज़ नहीं बख्श सकता। गुरु के बड़े रूप ने, एक गुरु सिर्फ अपना पहरावा तो दे सकता है पर अपने वर्गे गुण नहीं दे सकता। एक वो गुरु है, एक वो गुरु है जिस दे पल्ले विच कुछ नहीं, जिन्हों साहब ने बाणी के अंदर भगत जी ने भी यह गल कही है कि आप डुबे चौं बेदमै चेले दिए बहाए। बहुत तरह के गुरु ने, मैं बहुत ही व्याख्या ना करा। एक गुरु है जिहड़ा सिर्फ नदी के किनारे ते खड़ के तरन की जाच ते दस सकदा पर तरिया कदे नहीं। एक वह गुरु है, एक वह गुरु है जिहड़ा तरिया ते है पर उन्हूं इन्ना नहीं पता कि इस नदी दे विच घूमण घेरियां कित्थे आउंदियां ने। तरिया जरूर है पर उन्हूं इन्ना नहीं पता कि इत्थे घूमण घेरी कित्थे है, पानी का डूंगा कित्थे है। बस इन्ना जानता है कि इधरों तरना है तो उधर नूं तुर पैना, पता नहीं किन्नी कु वार डुब्या आवेगा तो किन्ने कु उहने डुबे होणगे। एक वह गुरु है। खैर, सतगुरु पातशाह दे हुण सामने इह सवाल साडे अगे पैदा हो गया, असीं जीवन जांच सीखनी चाहुंदे आ तां सतगुरु ने कहा गुरु दे कोल आ। हुण सवाल पैदा होया गुरु किस तरह दा होणा चाहीदा, तां सतगुरु ने बाणी अंदर कहा गुरु इस तरह दा होणा चाहीदा। आप जी फखर नाल कह सकते हो जिस तरह का गुरु गोबिंद सिंह है, जिस तरह गुरु ग्रंथ साहिब पातशाह, भाव गुरु बिल्कुल निर्लेप होना चाहिए। गुरु इस तरह का नहीं होना चाहिए कोई माया की गिरफ्त में पकड़े आवे। गुरु इस तरह का नहीं होना चाहिए कि आप माया दे विच डुबे आवे। गुरु होना चाहिए जिन्हों साहब ने बाणी अंदर वार वार ये शब्द कहा जिहड़ा इत्थे ते उत्थे दी सोझी रखदा होवे। गुरु एक बोहित है, गुरु एक चानन मुनारा है, गुरु एक दीपक दी तरह है ते गुरु एक मार्गदर्शक है, पर साडा मार्गदर्शक सही होना चाहिए। खैर, जदों असीं गुरु दे लड़ लगांगे तां गुरमुखो सानू जीवन जिउण दी कला आ जाएगी। जीवन जिउण दी कला हुण की आवेगी, मैं फिर उस विषय ते आवां। जिन्हां नूं जीवन जिउण दी कला आ गई ना, उह फिर संसार दे विच रहिंदिआं होइआं इस तरह ने जिन्हों साहिब ने बाणी अंदर कहा कमल है पाव के पानी दे अंदर रहिंदा है पर कदी भी पानी नाल भिजदा नहीं। उस तों बाद साहिब ने बाणी अंदर कहा वह संसार ते इस तरह रहिंदे ने, दुख भी आउंदा सुख भी आउंदा पर वह कदी गुरु नूं उलामे नहीं देंदे। असीं टुटे हाँ, साडे जीवन विच अज छोटा जिहा घाटा पै जाए ना तो माफ़ करो, असीं परमात्मा नूं उलामे देने आ कि इन्ना वड्डा घाटा मेरी जिंदगी च पा दिता रब ने, परमात्मा ने। पर साहिब कहन लगे जिहड़ा कमल दी तरह गुरु नूं प्रीत करदा ना उहदी अवस्था की है, लहरी नाल पछाड़ी है भी विगसै असने। साहब ने कहा रे मन ऐसी हर स्यों प्रीत कर जैसी जल कमले। आ याद रखियो, जिन्हां नूं जीवन जिउण दी कला आ गई वह लहरी नाल पछाड़ी है भी विगसै असने। आप जी देखियो कदी लहरां आउंदियां ने कमल नूं, कदी इधर सुटदियां ने कदी इधर सुटदियां ने, पर कदी भी कमल ने यह शब्द नहीं कहा कि मैं ते तुहाडे विच खड़ा ते तुसीं आके मैनूं इधरों इधर सुटदियां ते इधरों इधर सुटदियां। साहिब ने कहा पी विगसै असने, जिन्ना ज़्यादा लहरां उहनूं दुख देंदियां ने उन्नी ज़्यादा उस कमल दी पाणी नाल प्रीत पैदा हुंदी। जिस दिन सानूं जीवन जिउण दी कला आएगी ना गुरू दे दर तों, उस दिन असीं कदों गुरू नूं अलामा नहीं देवांगे। भाव जिंदगी विच दुख आ जाए सुख आ जाए, हमेशा साडी रसना जिहड़ी है गुरु का शुकराना करेगी ते साडा जीवन किस तरह दा हो जाएगा। असीं दोनों हाथ जोड़ के कहांगे सतगुरुआ जे सुख देह तां तुझ है अराधी, दुख भी तुझे ते आई जे भुख देह तां इत ही राजा दुख विच सुख मनाई। ये साडी अवस्था हो जाएगी, पर कदों ये सवाल पैदा होंदा है, उदों होएगी जिस दिन सानू जीवन जिउण दी कला आ जाएगी, उस दिन साडी ये अवस्था बन जाएगी। हुण मैं एक आप जी नाल थोड़ी जी सांझ पावां, जीवन जिउण दी कला सीखण वास्ते कोई ना कोई साडे सामने लक्ष्य होना चाहीदा है। वह लक्ष्य की होवे? गुरमुखो, जिस दिन सानू मौत याद आ गई सब तो वड्डी गल है। जिस दिन सानू मौत याद आ गई, जिन्नी देर मौत याद नहीं आएगी उन्नी देर असीं कहांगे बस संसार ते आ गए हाँ, परत के इतों कदी जाना ही नहीं है। जिन्हों मौत याद आ गई, जिन्हों इन्नी गुरु के शब्द के द्वारा समझ आ गई कि जो कुछ मैं संसार से जोड़िया है ये कदी भी अज तक ना किसी के नाल गया है ते ना किसी के नाल जाएगा, खाली हथ संसार से आए तो खाली हथ तुर जाना। मैं एक शब्द कह देवा, जिन्हें गुरु ग्रंथ साहिब पातशाह चो शब्द पढ़ लिया ना, साहब ने बाणी अंदर क्या गुरु अर्जन देव पातशाह ने अन काय रातड़िया वाट दुहेली राम, पाप कमावदिया तेरा कोय ना बेली राम। अन काय रातड़िया, अन काय का अर्थ केड़े कमां विच, अन का अर्थ हुंदा अन्य, ਕਿ ਹੋਰ ਕੰਮਾਂ ਦੇ ਵਿੱਚ ਕਿਉਂ ਰੰਗਿਆ ਗਿਆ, ਵਾਟ ਦੁਹੇਲੀ ਰਾਮ, ਤੇਰਾ ਰਸਤਾ ਬੜਾ ਲੰਬਾ ਹੈ, ਬਹੁਤ ਦੂਰ ਪਹੁੰਚਣਾ ਹੈ, ਤੇਰੀ ਮੰਜ਼ਿਲ ਬਹੁਤ ਦੂਰ ਹੈ, ਬਹੁਤ ਦੂਰ ਜਾਣਾ ਹੈ ਤੂੰ, ਪਰ ਦੁਖਾਂਤ ਕੀ ਸੀ, ਅਨਕਾਏ ਰਾਤ ਰਿਹਾ, ਰਸਤੇ ਵਿੱਚ ਹੀ ਪਕੜਿਆ ਗਿਆ, ਰਸਤੇ ਦੇ ਵਿੱਚ ਗ੍ਰਫਤ ਵਿੱਚ ਆ ਗਿਆ। ਇਸ ਤਰ੍ਹਾਂ ਕਹਿ ਦਈਏ, ਤੁਰਿਆ ਸੀ ਬਾਜ਼ਾਰ ਦੇ ਵਿੱਚ ਕੁਛ ਲੈਣ ਵਾਸਤੇ, ਘਰੋਂ ਨਿਕਲਿਆ ਸੀ ਕਿਸੇ ਮੰਜ਼ਿਲ 'ਤੇ, ਘਰੋਂ ਨਿਕਲਿਆ ਸੀ ਕਿ ਮੈਂ ਫਲਾਣੀ ਚੀਜ਼ ਲੈਣ ਜਾਣੀ, ਪਰ ਜਦੋਂ ਰਸਤੇ ਬਾਜ਼ਾਰ ਦੇ ਵਿੱਚ ਪਹੁੰਚਿਆ, ਬਸ ਇੱਧਰ ਉੱਧਰ ਦੀਆਂ ਦੁਕਾਨਾਂ ਦੇਖੀਆਂ, ਜਦੋਂ ਬਾਜ਼ਾਰ ਦੇ ਰੰਗ ਢੰਗ ਦੇਖਣ ਲੱਗ ਗਿਆ, ਆਪਣੀ ਲੈਣ ਵਾਲੀ ਚੀਜ਼ ਭੁੱਲ ਗਿਆ, ਅਤੇ ਬਸ ਬਾਜ਼ਾਰ ਦੇ ਰੰਗ ਢੰਗ ਦੇਖ ਕੇ ਘਰ ਵਾਪਸ ਆ ਗਿਆ, ਫਿਰ ਪਤਾ ਲੱਗਾ ਮੈਂ ਲੈਣ ਕੀ ਗਿਆ ਸੀ। ਆਹ ਸਾਡੀ ਹਾਲਤ ਹੋ ਚੁੱਕੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਹਲੂਣਾ ਦਿੱਤਾ ਮੇਰੇ ਸਾਹਿਬ ਨੇ, ਅਨਕਾਏ ਰਾਤੜਿਆ, ਵਾਟ ਦੁਹੇਲੀ ਰਾਮ। ਇੱਕ ਗੱਲ ਯਾਦ ਰੱਖੀ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ। ਸਾਹਿਬ ਨੇ ਅੱਗੇ ਕਹਿ ਦਿੱਤਾ, ਕੋਈ ਨਾ ਬੇਲੀ ਹੋਏ ਤੇਰਾ, ਸਦਾ ਪਛੋਤਾਵ ਹੈ, ਕਿ ਕੋਈ ਵੀ ਤੇਰਾ ਸੰਸਾਰ 'ਤੇ ਬੇਲੀ ਨਹੀਂ ਹੋ ਸਕਦਾ। ਇਹ ਦਿਸਣ ਨੂੰ ਭਾਵੇਂ ਬਹੁਤ ਨੇ ਸਾਡੇ ਕੋਲ, ਪਰ ਸਾਹਿਬ ਕਹਿਣ ਲੱਗੇ, ਕੋਈ ਨਾ ਬੇਲੀ ਹੋਏ ਤੇਰਾ, ਸਦਾ ਪਛੋਤਾਵੇ, ਸਦਾ ਪਛੋਤਾਵੇ, ਇੱਥੇ ਵੀ ਪਛਤਾਵਾ ਅਤੇ ਉੱਥੇ ਵੀ ਪਛਤਾਵਾ। ਖੈਰ, ਮੈਂ ਜ਼ਿਕਰ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 'ਚੋਂ ਸਾਨੂੰ ਸਮਝ ਆ ਗਈ ਕਿ ਮੌਤ ਸਾਨੂੰ ਯਾਦ ਰਹਿਣੀ ਚਾਹੀਦੀ। ਗੁਰਮੁਖੋ, ਜਿਹਨੂੰ ਯਾਦ ਆ ਗਈ ਨਾ, ਮੈਂ ਦਾਅਵੇ ਨਾਲ ਕਹਿੰਦਾ, ਉਹ ਆਹ ਕੁਛ ਜੋੜਨ ਤੋਂ ਪਰੇ ਹੋ ਜਾਏਗਾ। ਜਿਹਨੂੰ ਯਾਦ ਆ ਗਈ, ਜਿਸ ਨੂੰ ਯਾਦ ਨਹੀਂ, ਉਹ ਤਾਂ ਕਾਰੂ ਬਾਦਸ਼ਾਹ ਦੀ ਤਰ੍ਹਾਂ, ਉਹ ਸਿਕੰਦਰ ਦੀ ਤਰ੍ਹਾਂ, ਉਹ ਔਰੰਗਜ਼ੇਬ ਦੀ ਤਰ੍ਹਾਂ, ਉਹ ਵੱਡੇ ਵੱਡੇ ਬਾਦਸ਼ਾਹਾਂ ਦੀ ਤਰ੍ਹਾਂ ਇਹ ਹੀ ਕੁਛ ਕਹੇਗਾ, ਆਹ ਵੀ ਇਕੱਠਾ ਕਰ ਲਵਾਂ, ਆਹ ਵੀ ਇਕੱਠਾ ਕਰ ਲਵਾਂ। ਪਰ ਜਿਸ ਨੂੰ ਯਾਦ ਆ ਗਈ, ਉਹ ਇੱਕ ਗੱਲ ਕਹੇਗਾ ਕਿ ਇਹ ਸਾਰਾ ਕੁਛ ਬਿਨਸ ਜਾਣ ਵਾਲਾ। ਮੈਂ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰ ਦੇਵਾਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਮੇਂ ਗੁਰੂ ਕੇ ਪਿਆਰ ਵਾਲਾ ਇੱਕ ਸਿੱਖ ਸੀ, ਭਾਈ ਸੁਥਰੇ ਸ਼ਾਹ। ਮੌਤ ਦੀ ਗੱਲ ਸਿਰਫ ਮੈਂ ਕਰਨ ਲੱਗਾ, ਥੋੜ੍ਹਾ ਜਿਹਾ ਰੁਕ ਕੇ। ਭਾਈ ਸੁਥਰੇ ਸ਼ਾਹ ਇੱਕ ਦਿਨ ਪ੍ਰਸ਼ਾਦਾ ਤਿਆਰ ਕਰ ਰਿਹਾ ਸੀ ਆਪਣੇ ਸ਼ਕਨ ਦੇ ਵਾਸਤੇ, ਭੋਜਨ ਜਿਹਨੂੰ ਅਸੀਂ ਕਹਿ ਦਈਏ, ਲੰਗਰ ਤਿਆਰ ਕਰ ਰਿਹਾ ਸੀ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਦੇਖਿਆ ਕਿ ਸੁਥਰੇ ਸ਼ਾਹ ਇੱਕ ਪ੍ਰਸ਼ਾਦਾ ਤਿਆਰ ਕਰਦਾ, ਭਾਵ ਕਿ ਪੇੜਾ ਕਰਦਾ, ਰੋਟੀ ਵੇਲਦਾ, ਉਹਨੂੰ ਸੇਕਦਾ, ਉਹਨੂੰ ਛਕ ਲੈਂਦਾ। ਜਦੋਂ ਇੱਕ ਪ੍ਰਸ਼ਾਦੇ ਨੂੰ ਛਕ ਲੈਂਦਾ, ਤਾਂ ਫਿਰ ਸੁਥਰੇ ਸ਼ਾਹ ਦੂਸਰਾ ਪੇੜਾ ਕਰਦਾ, ਪ੍ਰਸ਼ਾਦਾ ਵੇਲਦਾ, ਉਹਨੂੰ ਸੇਕਦਾ ਅਤੇ ਛਕ ਲੈਂਦਾ। ਇਸ ਤਰ੍ਹਾਂ ਗੁਰੂ ਹਰਗੋਬਿੰਦ ਮਹਾਰਾਜ ਨੇ ਦੇਖਿਆ, ਸੁਥਰੇ ਸ਼ਾਹ ਇੱਕ ਪਕਾਉਂਦਾ ਅਤੇ ਉਹਨੂੰ ਛਕਦਾ, ਫਿਰ ਦੂਸਰਾ ਪਕਾਉਂਦਾ, ਫਿਰ ਉਹਨੂੰ ਛਕਦਾ, ਫਿਰ ਤੀਸਰਾ ਪਕਾਉਂਦਾ। ਇਸ ਤਰ੍ਹਾਂ ਸਾਹਿਬ ਨੇ ਦੋ ਤਿੰਨ ਦਫ਼ਾ ਉਹਨੂੰ ਦੇਖਿਆ। ਅਖੀਰ ਗੁਰੂ ਹਰਗੋਬਿੰਦ ਪਾਤਸ਼ਾਹ ਪੁੱਛਣ ਲੱਗੇ ਕਿ ਸੁਥਰੇ ਸ਼ਾਹ, ਜੇ ਤੂੰ ਤਿੰਨ ਜਾਂ ਚਾਰ ਪ੍ਰਸ਼ਾਦੇ ਛਕਣੇ ਨੇ, ਸਾਨੂੰ ਤੇਰੀ ਘਟਨਾ ਦੀ ਸਮਝ ਨਹੀਂ ਆਈ, ਤੂੰ ਇਸ ਤਰ੍ਹਾਂ ਕਿਉਂ ਨਹੀਂ ਕਰਦਾ ਕਿ ਇੱਕੇ ਵਾਰੀ ਚਾਰ ਪ੍ਰਸ਼ਾਦੇ ਪਕਾ, ਉਹਨਾਂ ਨੂੰ ਆਰਾਮ ਨਾਲ ਪਰੋਸ 'ਤੇ ਬਹਿ ਕੇ ਛਕ ਲਾ। ਸੁਥਰੇ ਸ਼ਾਹ ਨੇ ਉੱਥੇ ਇੱਕ ਬੜੀ ਕਮਾਲ ਦੀ ਗੱਲ ਕਹੀ, ਆਪ ਜੀ ਇਤਿਹਾਸ 'ਚ ਤੁਹਾਨੂੰ ਮਿਲੇਗੀ। ਸੁਥਰੇ ਸ਼ਾਹ ਕਹਿਣ ਲੱਗਾ, ਗੁਰੂ ਹਰਗੋਬਿੰਦ ਮਹਾਰਾਜ, ਇੱਕ ਦਫ਼ਾ ਪ੍ਰਸ਼ਾਦਾ ਤਿਆਰ ਕਰਨਾ, ਉਹਨੂੰ ਸੰਭਾਲ ਕੇ ਰੱਖ ਲੈਣਾ, ਸਾਹਮਣੇ ਰੱਖ ਕੇ ਅਤੇ ਬੜੇ ਸੋਹਣੇ ਚੌਂਕੜੇ ਮਾਰ ਕੇ ਛਕਣੇ, ਇਹ ਉਹਨਾਂ ਦਾ ਕੰਮ ਹੋ ਸਕਦਾ ਹੈ ਜਿਨ੍ਹਾਂ ਨੂੰ ਮੌਤ ਯਾਦ ਨਹੀਂ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਕੀ ਕਹਿਣ ਦਾ ਮਤਲਬ ਸੁਥਰੇ ਸ਼ਾਹ, ਕਿਉਂਕਿ ਮੈਂ ਬੇਨਤੀ ਕਰਾਂ, ਸੁਥਰੇ ਸ਼ਾਹ ਉਹਦਾ ਨਾਮ ਸੁਥਰੇ ਸ਼ਾਹ ਸੀ, ਪਰ ਉਹਦੀ ਅਵਸਥਾ ਬੜੀ ਉੱਚੀ ਸੀ ਗੁਰਮੁਖੋ, ਉਹ ਬਹੁਤ ਪਹੁੰਚੀ ਹੋਈ ਹਸਤੀ ਸੀ, ਅਭੇਦ ਹੋ ਚੁੱਕਾ ਸੀ ਗੁਰੂ ਕੇ ਸ਼ਬਦ ਦੇ ਅੰਦਰ। ਉਹਨੇ ਸ਼ਬਦ ਕਿਹਾ, ਮਹਾਰਾਜ ਇਹ ਉਹਨਾਂ ਦੀ ਘਟਨਾ ਹੋ ਸਕਦੀ, ਅਤੇ ਇਹ ਆਮ ਸਾਡੇ ਪਰਿਵਾਰਾਂ 'ਚ, ਅਸੀਂ ਪ੍ਰਸ਼ਾਦਾ ਤਿਆਰ ਕਰਦੇ ਆਰਾਮ ਨਾਲ ਬਹਿ ਕੇ ਛਕਦੇ। ਸੁਥਰੇ ਸ਼ਾਹ ਕਹਿੰਦਾ, ਇਹ ਉਹਨਾਂ ਵਾਸਤੇ ਹੋ ਸਕਦਾ ਜਿਨ੍ਹਾਂ ਨੂੰ ਮੌਤ ਯਾਦ ਨਹੀਂ। ਸਾਹਿਬ ਕਹਿਣ ਲੱਗੇ, ਕਹਿਣ ਦਾ ਭਾਵ ਕੀ? ਸੁਥਰੇ ਸ਼ਾਹ ਕਹਿਣ ਲੱਗਾ, ਸਤਿਗੁਰਾ ਪ੍ਰਸ਼ਾਦਾ ਤਿਆਰ ਕਰਾਂ, ਉਹਨੂੰ ਰੱਖਾਂ ਪਰੋਸ ਕੇ, ਫਿਰ ਮੈਂ ਉਹਨੂੰ ਖਾਣ ਬੈਠਾਂ। ਮੈਨੂੰ ਇੰਨੀ ਲੰਮੀ ਆਪਣੇ ਜੀਵਨ ਦੀ ਉਡੀਕ ਨਹੀਂ ਹੈ, ਮੈਨੂੰ ਨਹੀਂ ਭਰੋਸਾ ਕਿ ਪ੍ਰਸ਼ਾਦਾ ਪਰੋਸਣ ਤੱਕ ਮੈਂ ਜ਼ਿੰਦਾ ਰਹਾਂਗਾ ਜਾਂ ਨਹੀਂ। ਮੈਨੂੰ ਤਾਂ ਇੰਨਾ ਨਹੀਂ ਭਰੋਸਾ ਕਿ ਆਹ ਜਿਹੜਾ ਪ੍ਰਸ਼ਾਦਾ ਮੈਂ ਤਵੇ ਤੋਂ ਲਾ ਲਿਆ, ਇਸ ਬੁਰਕੀ ਨੂੰ ਤੋੜ ਕੇ ਮੇਰੇ ਗਲੇ ਦੇ ਵਿੱਚ ਥੱਲੇ ਉਤਰੇਗੀ ਜਾਂ ਨਹੀਂ ਉਤਰੇਗੀ। ਇੰਨੀ ਕੁ ਮੌਤ ਸੁਥਰੇ ਸ਼ਾਹ ਨੇ ਨੇੜੇ ਸਮਝ ਲਈ। ਕਹਿੰਦਾ, ਮੈਂ ਇਸ ਕਰਕੇ ਇੱਕ ਤਿਆਰ ਕਰਕੇ ਛਕ ਲੈਂਦਾ ਕਿ ਜੇ ਜੀਵਨ ਜਿਉਂਦਾ ਰਹਿ ਗਿਆ ਤਾਂ ਦੂਸਰਾ ਤਿਆਰ ਕਰਾਂਗਾ ਅਤੇ ਛਕ ਲਵਾਂਗਾ, ਐਵੇਂ ਚਾਰ ਪੰਜ ਲਾ ਕੇ ਰੱਖ ਲਵਾਂ, ਕੀ ਪਤਾ ਇੱਕ ਵੀ ਬੁਰਕੀ ਜੀਵਨ ਵਿੱਚ ਇਸ ਸਰੀਰ ਵਿੱਚ ਅੰਦਰ ਜਾਵੇਗੀ ਜਾਂ ਨਾ ਜਾਵੇਗੀ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸੀਨੇ ਨਾਲ ਲਾ ਲਿਆ। ਮੇਰੇ ਕਹਿਣ ਦਾ ਭਾਵ, ਜਿਸ ਦਿਨ ਅਸੀਂ ਇੰਨਾ ਕੁ ਜ਼ਿਆਦਾ ਮੌਤ ਨੂੰ ਨੇੜੇ ਸਮਝ ਲਵਾਂਗੇ ਕਿ ਸੁਥਰੇ ਸ਼ਾਹ ਤਿੰਨ ਪ੍ਰਸ਼ਾਦੇ ਵੀ ਤਿਆਰ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਜੀਵਨ ਦਾ ਕੋਈ ਪਤਾ ਨਹੀਂ ਹੈ, ਇੱਕ ਬੁਰਕੀ ਤੋਂ ਬਾਅਦ ਦੂਜੀ ਦਾ ਭਰੋਸਾ ਨਹੀਂ, ਜਿਹਨੂੰ ਇਸ ਗੱਲ ਦੀ ਸਮਝ ਆ ਗਈ, ਉਹ ਕਦੀ ਵੀ ਦੁਨੀਆ ਦੇ ਵਿੱਚ ਇੰਨੇ ਲੰਮੇ ਪਸਾਰੇ ਨਹੀਂ ਪਸਾਰੇਗਾ, ਕਿਉਂਕਿ ਅਸੀਂ ਤਾਂ ਸੋਚਿਆ ਹੋਇਆ ਬਸ ਮੇਰੇ ਤੋਂ ਬਾਅਦ ਮੇਰਾ ਪਰਿਵਾਰ ਸਾਂਭ ਲਏ। ਉਹਨਾਂ ਦੇ ਵਾਸਤੇ ਮੈਂ ਆਮ ਜਿਹਾ ਇੱਕ ਸ਼ਬਦ ਕਹਿੰਦਾ ਹੁੰਦਾ ਕਿ ਗੁਰਮੁਖੋ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਦੂਸਰਿਆਂ ਨੂੰ ਸੈੱਟ ਕਰਦੇ ਕਰਦੇ ਅਪਸੈੱਟ ਹੋ ਜਾਂਦੇ ਹਾਂ। ਬਹੁਤ ਲੋਕਾਂ ਨੂੰ ਅਸੀਂ ਦੇਖਿਆ ਜਿਹੜੇ ਦੂਜਿਆਂ ਨੂੰ ਸੈੱਟ ਕਰਦੇ ਨੇ, ਪਹਿਲਾਂ ਪੁੱਤਰਾਂ ਧੀਆਂ ਨੂੰ ਸੈੱਟ ਕਰ ਲਓ, ਉਸ ਤੋਂ ਬਾਅਦ ਦੋਹਤਿਆਂ ਪੋਤਿਆਂ ਨੂੰ ਸੈੱਟ ਕਰ ਲਓ, ਉਸ ਤੋਂ ਬਾਅਦ ਪੜਪੋਤਿਆਂ ਨੂੰ ਸੈੱਟ ਕਰ ਲਓ, ਓਨੀ ਦੇਰ ਨੂੰ ਬੰਦਾ ਆਪ ਸੈੱਟ ਹੋ ਜਾਂਦਾ। ਇਹ ਸੱਚਾਈ ਹੈ ਬਿਲਕੁਲ। ਅਤੇ ਇਹ ਕੌਣ ਕਰਦਾ? ਜਿਸ ਨੂੰ ਇਸ ਜੀਵਨ ਵਿੱਚ ਮੌਤ ਭੁੱਲ ਚੁੱਕੀ ਹੈ। ਆਪ ਜੀ ਇਤਿਹਾਸ 'ਚ ਪੜ੍ਹਦੇ ਹੋ, ਗੁਰੂ ਨਾਨਕ ਪਾਤਸ਼ਾਹ ਨੇ ਸੁਭਾਵਿਕ ਮਰਦਾਨੇ ਨੂੰ ਪੁੱਛ ਲਿਆ ਕਿ ਮਰਦਾਨਿਆਂ ਇੱਕ ਗੱਲ ਦੱਸ, ਮੌਤ ਕਿੰਨੀ ਦੂਰ ਹੈ? ਤਾਂ ਮਰਦਾਨੇ ਨੇ ਸੁਭਾਵਿਕ ਸ਼ਬਦ ਕਹਿ ਦਿੱਤਾ, ਮਹਾਰਾਜ ਅੱਜ ਦਾ ਦਿਨ ਚੜ੍ਹਿਆ, ਕੱਲ੍ਹ ਦੇ ਦਿਨ ਦਾ ਭਰੋਸਾ ਨਹੀਂ। ਸਹਿਬ ਫਿਰ ਕਹਿਣ ਲੱਗੇ, ਮਰਦਾਨਿਆਂ ਇੰਨੀ ਦੂਰ ਮੌਤ ਸਮਝ ਲਈ? ਮਰਦਾਨਾ ਕਹਿਣ ਲੱਗਾ, ਮਹਾਰਾਜ ਜੇ ਜ਼ਿਆਦਾ ਗੱਲ ਕਰਦੇ ਹੋ ਤਾਂ ਸਵੇਰ ਹੈ, ਸ਼ਾਮ ਦਾ ਕੋਈ ਭਰੋਸਾ ਨਹੀਂ। ਸਹਿਬ ਕਹਿੰਦੇ, ਇੰਨੀ ਦੂਰ ਨਹੀਂ, ਥੋੜ੍ਹਾ ਹੋਰ ਨੇੜੇ ਆ। ਮਰਦਾਨਾ ਕਹਿਣ ਲੱਗਾ, ਮਹਾਰਾਜ ਫਿਰ ਇਵੇਂ ਕਹਿ ਲਈਏ ਕਿ ਆਹ ਪਹਿਰ ਚੱਲਦਾ, ਅਗਲੇ ਪਹਿਰ ਦਾ ਭਰੋਸਾ ਨਹੀਂ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਮੌਤ ਇੰਨੀ ਦੂਰ ਨਾ ਸਮਝ, ਮੌਤ ਅਤੇ ਸਾਡੇ ਜੀਵਨ ਦੀ ਅਵਸਥਾ ਕੀ, ਹਮ ਆਦਮੀ ਹਾਂ, ਇੱਕ ਦਮੀ ਮੁਹਲਤ ਮੁਹਤ ਨਾ ਜਾਣਾ, ਅਸੀਂ ਇੱਕ ਸਾਹ ਦੇ ਆਦਮੀ ਹਾਂ। ਗੁਰਮੁਖੋ, ਸਰੀਰ 'ਚੋਂ ਸਾਹ ਬਾਹਰ ਆ ਗਿਆ, ਜੇ ਤਾਂ ਅੰਦਰ ਚਲਾ ਗਿਆ ਤਾਂ ਤੁਹਾਡਾ ਜੀਵਨ ਹੈ, ਜੇ ਇੱਕ ਵਾਰ ਸਾਹ ਬਾਹਰ ਆਉਣ ਤੋਂ ਬਾਅਦ ਅੰਦਰ ਨਹੀਂ ਗਿਆ ਤਾਂ ਅਸੀਂ ਇੱਕ ਮੌਤ, ਅਸੀਂ ਇੱਕ ਮੁਰਦਾ ਸਰੀਰ ਹਾਂ। ਸਾਹਿਬ ਨੇ ਕਿਹਾ, ਹਮ ਆਦਮੀ ਹਾਂ, ਇੱਕ ਦਮੀ ਸਿਰਫ ਇੱਕ ਸਾਹ ਦਾ ਮਨੁੱਖ ਹੈ, ਮੁਹਲਤ ਮੌਤ ਨਾ ਜਾਣਾ, ਅਸੀਂ ਬਹੁਤੇ ਲੰਬੇ ਪਸਾਰਿਆਂ ਨੂੰ ਨਹੀਂ ਜਾਣਦੇ। ਅਤੇ ਮੈਂ ਜ਼ਿਕਰ ਕਰ ਰਿਹਾ, ਜਿਸ ਨੂੰ ਮੌਤ ਯਾਦ ਆ ਗਈ, ਸੁਭਾਵਿਕ ਹੈ ਉਹ ਜੀਵਨ ਜਿਉਣ ਦੀ ਕਲਾ ਸਿੱਖਣ ਵਾਸਤੇ ਤਤਪਰ ਹੋ ਜਾਏਗਾ, ਉਹਦੇ ਅੰਦਰ ਤੜਫ ਸ਼ੁਰੂ ਹੋ ਜਾਏਗੀ ਕਿ ਮੈਂ ਜੀਵਨ ਜਿਉਣਾ ਸਿੱਖਣਾ ਚਾਹੁੰਦਾ। ਅਤੇ ਜੀਵਨ ਜਿਉਣਾ ਕਿਹਨਾਂ ਨੇ ਸਿੱਖਿਆ? ਗੁਰਮੁਖੋ, ਜਿਹੜੇ ਗੁਰੂ ਕੇ ਲੜ ਲੱਗ ਗਏ ਅਤੇ ਗੁਰੂ ਕੇ ਸ਼ਬਦ ਦੇ ਦੁਆਰਾ ਉਹਨਾਂ ਨੂੰ ਸਮਝ ਆ ਗਈ ਕਿ ਤੂੰ ਜਿਤਨਾ ਸੰਸਾਰ ਦੇ ਉੱਤੇ ਪਸਾਰਾ ਕਰਦਾ, ਇਹ ਗੁਰੂ ਕੇ ਸ਼ਬਦ ਦੁਆਰਾ ਉਹਨਾਂ ਨੂੰ ਸਮਝ ਆ ਗਈ। ਜਦੋਂ ਸਾਹਿਬ ਨੇ ਸ਼ਬਦ ਕਿਹਾ ਨਾ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਜਦੋਂ ਗੁਰੂ ਨਾਲ ਜੁੜੇ, ਗੁਰੂ ਨੇ ਇਸ ਸ਼ਬਦ ਦੇ ਦੁਆਰਾ ਹਲੂਣਾ ਦਿੱਤਾ ਕਿ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਜਦੋਂ ਇਸ ਗੱਲ ਦੀ ਸਮਝ ਆ ਗਈ ਨਾ ਕਿ ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਉਸ ਦਿਨ ਸੱਚਾਈ ਹੈ ਇਨਸਾਨ ਪਰਮਾਤਮਾ ਵੱਲ ਤੁਰ ਪਿਆ। ਉਸ ਦਿਨ ਸਾਡੇ ਅੰਦਰ ਇੱਕ ਜੀਵਨ ਜਿਉਣ ਦੀ ਤੜਫ ਪੈਦਾ ਹੋ ਗਈ, ਜੀਵਨ ਜਿਉਣ ਦੀ ਜਾਂਚ ਸਿੱਖਣ ਦੀ ਕਲਾ ਪੈਦਾ ਹੋ ਗਈ। ਅਤੇ ਫਿਰ ਅਸੀਂ ਗੁਰੂ ਕੋਲ ਆਵਾਂਗੇ, ਸਤਿਗੁਰਾਂ ਹੁਣ ਜੀਵਨ ਜਿਉਣ ਦੀ ਗੱਲ ਦੱਸ। ਤਾਂ ਫਿਰ ਸਤਿਗੁਰੂ ਮੈਂ ਉਸ ਗੱਲ 'ਤੇ ਆਵਾਂ। ਸਾਹਿਬ ਨੇ ਕਿਹਾ, ਸੰਸਾਰ ਦੇ ਉੱਤੇ ਰਹਿਣਾ ਤੈਨੂੰ ਸੰਸਾਰ ਦੀ ਮਾਇਆ ਤੋਂ ਵਰਜਿਆ ਨਹੀਂ ਹੈ, ਇਹ ਯਾਦ ਰੱਖਿਓ। ਬਾਣੀ ਨੇ ਕਿਤੇ ਨਹੀਂ ਕਿਹਾ ਤੂੰ ਸਾਰਾ ਕੁਛ ਛੱਡ ਕੇ ਤੁਰ ਜਾ, ਕਿਉਂਕਿ ਜਿਹੜੇ ਛੱਡ ਕੇ ਤੁਰੇ ਉਹਨਾਂ ਨੂੰ ਸਾਹਿਬ ਨੇ ਬਾਣੀ ਅੰਦਰ ਵਾਰ ਵਾਰ ਸ਼ਬਦ ਕਿਹਾ ਕਿ ਦੇਸ਼ ਛੋੜ ਪਰਦੇਸ਼ ਹਿਤਾਇਆ, ਪੰਚ ਵਿਕਾਰ ਨਾਲੇ ਲੈ ਆਇਆ। ਇੱਕ ਦੇਸ਼ ਨੂੰ ਛੱਡ ਕੇ ਭਾਵ ਘਰ ਨੂੰ ਛੱਡ ਕੇ ਬਾਹਰ ਗਿਆ, ਪੰਚ ਵਿਕਾਰ ਨਾਲੇ ਲੈ ਆਇਆ, ਪੰਜੇ ਚੀਜ਼ਾਂ ਨੂੰ ਨਾਲ ਲੈ ਕੇ ਤੁਰ ਪਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਤੇ ਨਹੀਂ ਕਿਹਾ ਕਿ ਤੂੰ ਘਰ ਬਾਰ ਛੱਡ ਕੇ ਤੁਰ, ਕਿਤੇ ਨਹੀਂ ਕਿਹਾ ਤੂੰ ਇਹ ਸਾਰਾ ਕੁਛ ਛੱਡ ਕੇ ਤੁਰ ਜਾ। ਕਲਗੀਧਰ ਪਾਤਸ਼ਾਹ ਨੇ ਤਾਂ ਇੱਥੋਂ ਤੱਕ ਸ਼ਬਦ ਕਹਿ ਦਿੱਤਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਕਿ ਤੈਨੂੰ ਜੰਗਲ ਵਿੱਚ ਜਾਣ ਦੀ ਲੋੜ ਨਹੀਂ, ਤੂੰ ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਸਾਰਾ ਸੰਸਾਰ ਹੀ ਜੰਗਲ ਸਮਝ, ਜੇ ਸਮਝਣ 'ਤੇ ਆਵੇ ਸਾਰਾ ਸੰਸਾਰ ਹੀ ਜੰਗਲ ਹੈ, ਮਨ ਹੀ ਮਾਹੇ ਉਦਾਸਾ, ਮਨ ਹੀ ਮਨ ਦੇ ਵਿੱਚ ਉਦਾਸ ਹੋ ਜਾ, ਇਹੀ ਅਸਲ ਦੇ ਵਿੱਚ ਤੇਰਾ ਤਿਆਗ ਹੈ, ਇਹੀ ਅਸਲ ਵਿੱਚ ਵੈਰਾਗ ਹੈ। ਅਤੇ ਜੇ ਸੰਸਾਰ ਨੂੰ ਛੱਡ ਕੇ ਤੁਰ ਪਵੇਂ, ਤੂੰ ਕਹਿ ਦੇਵੇਂ ਕਿ ਮੈਂ ਬਹੁਤ ਵੱਡਾ ਤਿਆਗੀ, ਮੈਂ ਬਹੁਤ ਵੱਡਾ ਵੈਰਾਗੀ, ਇਸ ਤਰ੍ਹਾਂ ਕਦੀ ਮਾਇਆ ਸਾਡੀ ਪਕੜ ਨਹੀਂ ਛੱਡੇਗੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਨੂੰ ਸਿਖਾਇਆ ਕਿ ਸੰਸਾਰ ਵਿੱਚ ਰਹਿ, ਸੰਸਾਰ ਵਿੱਚ ਰਹਿੰਦਿਆਂ ਆਪਣੇ ਗ੍ਰਸਤ ਧਰਮ ਨੂੰ ਨਿਭਾ, ਆ ਜਿਤਨਾ ਪਸਾਰਾ ਦਿਸਦਾ ਪਏ ਇਹਦੇ ਵਿੱਚ ਰਹਿ। ਪਰ ਰਹਿਣਾ ਕਿਸ ਤਰ੍ਹਾਂ? ਮੈਂ ਜ਼ਿਕਰ ਕਰ ਰਿਹਾ, ਜਿਵੇਂ ਕਮਲ ਪਾਣੀ ਵਿੱਚ ਰਹਿੰਦਾ, ਜਿਵੇਂ ਇੱਕ ਮੁਰਗਾਬੀ ਪਾਣੀ ਦੇ ਵਿੱਚ ਰਹਿੰਦੀ, ਮੁਰਗਾਈ ਪੰਖ ਨਾ ਪੀਜੇ, ਇਸ ਤਰ੍ਹਾਂ ਸੰਸਾਰ ਵਿੱਚ ਰਹਿ। ਅਤੇ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਜਿਹੜੇ ਸੰਸਾਰ ਵਿੱਚ ਇਸ ਤਰ੍ਹਾਂ ਰਹਿੰਦੇ ਨੇ ਉਹਨਾਂ ਦੀਆਂ ਕੁਛ ਦਲੀਲਾਂ ਤਾਂ ਦਿਓ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਚਨ ਆਪ ਜੀ ਰੋਜ਼ ਪੜ੍ਹਦੇ ਹੋ। ਸਾਹਿਬ ਨੇ ਕਿਹਾ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਪੁੱਛਿਆ, ਮਹਾਰਾਜ ਉਹ ਕੌਣ ਨੇ ਜਿਨ੍ਹਾਂ ਨੂੰ ਜੀਵਨ ਜਿਉਣ ਦੀ ਕਲਾ ਆ ਗਈ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਉਹ ਬ੍ਰਹਮ ਗਿਆਨੀ ਨੇ। ਸਤਿਗੁਰੂ ਕਹਿਣ ਲੱਗੇ, ਉਹ ਪਰਮਾਤਮਾ ਨਾਲ ਅਭੇਦ ਹੋਈਆਂ ਰੂਹਾਂ ਨੇ ਜਿਨ੍ਹਾਂ ਨੂੰ ਆ ਕਲਾ ਆ ਗਈ। ਉਹਨਾਂ ਦੇ ਲੱਛਣ ਕੀ ਨੇ? ਕਿਉਂਕਿ ਸਾਡੇ ਅੰਦਰ ਇੱਕ ਲਾਲਸਾ ਹੈ, ਅੱਜ ਕਿਸੇ ਨੂੰ ਕਹੋ ਜੀ ਆਹ ਕੰਮ ਕਰ ਲਓ, ਉਹਦਾ ਪਹਿਲਾ ਸਵਾਲ ਹੋਏਗਾ ਇਹਦਾ ਬੈਨੀਫਿਟ ਕੀ ਹੈ, ਇਹਦਾ ਲਾਭ ਕੀ ਹੋਏਗਾ, ਇਹਦਾ ਫਾਇਦਾ ਕੀ ਹੋਵੇਗਾ। ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਕਹਿੰਦੇ ਨੇ ਤੂੰ ਜੀਵਨ ਜਿਉਣ ਦੀ ਕਲਾ ਸਿੱਖ, ਤਾਂ ਅਸੀਂ ਸਭ ਤੋਂ ਪਹਿਲਾਂ ਸਵਾਲ ਕਰਾਂਗੇ ਜੀ ਇਹਦਾ ਫਾਇਦਾ ਕੀ ਹੋਏਗਾ। ਤਾਂ ਸਤਿਗੁਰੂ ਕਹਿਣ ਲੱਗੇ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੂੰ ਇਹਨਾਂ ਪਦਾਰਥਾਂ ਦੀ ਪਕੜ ਤੋਂ ਬਚ ਜਾਏਗਾ। ਗੁਰਮੁਖੋ, ਪਦਾਰਥ ਸਾਨੂੰ ਪਕੜ ਕੇ ਰੱਖਦੇ ਨੇ ਉਦੋਂ ਦੁਖਦਾਈ ਹੈ, ਜਦੋਂ ਅਸੀਂ ਪਦਾਰਥਾਂ ਨੂੰ ਪਕੜ ਕੇ ਰੱਖੀਏ ਉਦੋਂ ਕੋਈ ਦੁਖਦਾਇਕ ਗੱਲ ਨਹੀਂ ਹੈ। ਭਾਵ ਕਿ ਮੇਰੇ ਕਹਿਣ ਦਾ ਮਤਲਬ, ਇਤਿਹਾਸ 'ਚੋਂ ਆਪ ਜੀ ਕਈ ਥਾਵਾਂ 'ਤੇ ਦਲੀਲਾਂ ਪੜ੍ਹੋਗੇ, ਜਦੋਂ ਆਪ ਜੀ ਕਿਸੇ ਚੀਜ਼ ਦੀ ਪਕੜ ਵਿੱਚ ਆਓ, ਭਾਵ ਕਿ ਪਾਣੀ ਹੈ, ਅਸੀਂ ਪਾਣੀ ਨੂੰ ਪੀਂਦੇ ਹਾਂ, ਜਦੋਂ ਅਸੀਂ ਪਾਣੀ ਨੂੰ ਸਰੀਰ ਵਿੱਚ ਲੈ ਕੇ ਜਾਂਦੇ ਹਾਂ ਉਨੀ ਦੇਰ ਵਾਸਤੇ ਸੁਖਦਾਇਕ ਹੈ, ਜਦੋਂ ਹੱਦ ਤੋਂ ਵੱਧ ਸਾਡੇ ਸਰੀਰ ਵਿੱਚ ਜਾਂਦਾ ਹੈ ਉਸ ਦਿਨ ਦੁਖਦਾਇਕ ਹੋ ਜਾਂਦਾ, ਭਾਵ ਕਿ ਉਸ ਦਿਨ ਸਾਡੀ ਮੌਤ ਹੋ ਜਾਂਦੀ। ਪਾਣੀ ਦੇ ਉੱਤੇ ਤੈਰਨਾ, ਪਾਣੀ ਵਿੱਚ ਚੁੱਭੀ ਮਾਰਨੀ ਗੱਲ ਵੱਖਰੀ ਹੈ, ਪਰ ਪਾਣੀ ਦੇ ਵਿੱਚ ਸਦਾ ਵਾਸਤੇ ਰਹਿਣ ਦੀ ਕੋਸ਼ਿਸ਼ ਕਰਨੀ, ਉਸ ਦਿਨ ਕੀ ਹੋਵੇਗਾ, ਪਾਣੀ ਬਹੁਤ ਮਾਤਰਾ ਵਿੱਚ ਸਾਡੇ ਅੰਦਰ ਜਾਏਗਾ, ਸਾਡੀ ਮੌਤ ਹੋ ਜਾਏਗੀ। ਪਦਾਰਥਾਂ ਦੇ ਵਿੱਚ ਰਹਿਣਾ, ਪਦਾਰਥਾਂ ਨੂੰ ਵਰਤਣਾ ਵਰਜਿਆ ਨਹੀਂ, ਪਰ ਜਦੋਂ ਅਸੀਂ ਇਹਨਾਂ ਪਦਾਰਥਾਂ ਵਿੱਚ ਛਾਲ ਮਾਰ ਦਿੰਦੇ ਹਾਂ ਨਾ, ਖੂਹ ਦੇ ਵਿੱਚੋਂ ਪਾਣੀ ਲੈਣਾ ਗੱਲ ਵੱਖਰੀ ਹੈ, ਪਰ ਖੂਹ ਦੇ ਵਿੱਚ ਛਾਲ ਮਾਰ ਦੇਣੀ ਇਹ ਦੁਖਾਂਤ ਦੀ ਗੱਲ ਹੈ। ਖੂਹ ਦੇ ਵਿੱਚੋਂ ਪਾਣੀ ਲੈਣ ਤੋਂ ਵਰਜਿਆ ਨਹੀਂ, ਪਰ ਜਦੋਂ ਤੂੰ ਖੂਹ ਦੇ ਵਿੱਚ ਛਾਲ ਮਾਰ ਦੇਵੇਂਗਾ ਉਦੋਂ ਦੁਖਦਾਇਕ ਗੱਲ ਹੋ ਜਾਏਗੀ। ਇਹ ਵਿਸ਼ੇ ਇੱਕ ਖੂਹ ਦੀ ਤਰ੍ਹਾਂ ਕਹਿ ਲਾ, ਜਦੋਂ ਤੂੰ ਇਹਨਾਂ ਵਿੱਚ ਛਾਲ ਮਾਰ ਦੇਵੇਂਗਾ ਉਦੋਂ ਲਾਜ਼ਮੀ ਹੈ ਕਿ ਤੇਰੀ ਮੌਤ ਹੋਵੇਗੀ, ਉਦੋਂ ਲਾਜ਼ਮੀ ਹੈ ਤੇਰੇ ਸਰੀਰ ਵਿੱਚ ਪਰ ਜਾਣਗੇ, ਤੇਰੀ ਮੌਤ ਹੋ ਜਾਵੇਗੀ। ਤਾਂ ਸਤਿਗੁਰੂ ਕਹਿਣ ਲੱਗੇ, ਜਦੋਂ ਗੁਰੂ ਕੇ ਸ਼ਬਦ ਨਾਲ ਜੁੜੇਗਾ, ਹੁਣ ਤੂੰ ਪੁੱਛਦਾ ਇਹਦਾ ਲਾਭ ਕੀ ਹੋਏਗਾ, ਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੂੰ ਮੇਰਾ ਸਰੂਪ ਹੋ ਜਾਏਗਾ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਹਿਬ ਕਹਿੰਦੇ ਜਿੰਨੀ ਦੇਰ ਨਹੀਂ ਜੁੜੇਗਾ ਉਨੀ ਦੇਰ ਤੂੰ ਆਪਣੇ ਮੂਲ ਤੋਂ ਭਟਕਿਆ ਰਹੇਗਾ, ਟੁੱਟਿਆ ਰਹੇਗਾ, ਅਤੇ ਜਦੋਂ ਤੂੰ ਆਪਣੇ ਮੂਲ ਤੋਂ ਟੁੱਟਿਆ ਰਹੇਗਾ ਅਤੇ ਫਿਰ ਉਸ ਸਰੋਵਰ ਵਾਲੀ ਕਹਾਣੀ ਯਾਦ ਰੱਖੀ, ਤੇਰਾ ਜੀਵਨ ਦੁੱਖਾਂ ਨਾਲ ਭਰਿਆ ਰਹੇਗਾ, ਸੁੱਖ ਤੇਰੀ ਜ਼ਿੰਦਗੀ ਦੇ ਨੇੜੇ ਨਹੀਂ ਆਉਣਗੇ, ਹਰ ਛਿਨ ਛਿਨ ਕਰਕੇ ਤੈਨੂੰ ਮਾਇਆ ਸਤਾਏਗੀ, ਸੁਪਨਿਆਂ ਦੇ ਵਿੱਚ ਸੁੱਖ ਨਹੀਂ, ਜਾਗਦਿਆਂ ਅਤੇ ਤੁਰਦਿਆਂ ਫਿਰਦਿਆਂ ਸੁੱਖ ਨਹੀਂ। ਜੇ ਤੂੰ ਸਦਾ ਜਿਉਣਾ ਅਤੇ ਜੀਵਨ ਦਾ ਅਦੀਮੀ ਸੁੱਖ ਲੋੜਦਾ, ਤਾਂ ਸਾਹਿਬ ਨੇ ਕਿਹਾ ਗੁਰੂ ਕੇ ਸ਼ਬਦ ਨਾਲ ਜੁੜ। ਇਹਦੇ ਨਾਲ ਜੁੜਨ ਤੋਂ ਬਾਅਦ ਤੇਰੇ ਅੰਦਰ ਪਰਮਾਤਮਾ ਸਾਖਿਆਤਕਾਰ ਹੋ ਜਾਏਗਾ, ਜਿਹਨੂੰ ਮੈਂ ਜ਼ਿਕਰ ਕਰ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਫਿਰ ਜੀਵਨ ਕਿਸ ਤਰ੍ਹਾਂ ਦਾ ਹੋਏਗਾ, ਮਨ ਸਾਚਾ ਮੁਖ ਸਾਚਾ ਸੋਏ, ਭਾਵ ਜੋ ਮਨ ਦੇ ਅੰਦਰ ਹੈ ਉਹ ਬਾਹਰ ਹੈ, ਮਨ ਵੀ ਸੱਚਾ ਹੈ ਮੁੱਖ ਵੀ ਸੱਚਾ, ਸਾਡਾ ਸੱਚ ਜਾਣਿਓ, ਕਥਨੀ ਕੁਛ ਹੋਰ ਹੈ ਅਤੇ ਕਰਨੀ ਕੁਛ ਹੋਰ ਹੈ। ਸਾਹਿਬ ਨੇ ਬਾਣੀ ਅੰਦਰ ਸ਼ਬਦ ਕਿਹਾ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਜਿੰਨੀ ਦੇਰ ਤੂੰ ਟੁੱਟ ਕੇ ਰਹੇਗਾ ਉਨੀ ਦੇਰ ਤੂੰ ਅੰਦਰੋਂ ਕੁਛ ਹੋਰ ਹੋਵੇਂਗਾ ਅਤੇ ਬਾਹਰੋਂ ਕੁਛ ਹੋਰ ਹੋਵੇਂਗਾ। ਫਿਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਦੋਂ ਜੁੜ ਜਾਏਗਾ ਉਦੋਂ ਕੀ ਹੋਏਗਾ, ਮਨ ਵੀ ਉਸ ਤਰ੍ਹਾਂ ਦਾ ਅਤੇ ਮੁੱਖ ਵੀ ਉਸ ਤਰ੍ਹਾਂ ਦਾ, ਜੋ ਤੇਰੀ ਕਥਨੀ ਦੇ ਵਿੱਚ ਹੈ ਉਹ ਤੇਰੀ ਕਰਨੀ ਦੇ ਵਿੱਚ ਹੈ। ਇਹ ਜੀਵਨ ਕਿੰਨਾ ਦਾ ਹੈ? ਇਹ ਜੀਵਨ ਸਿਰਫ ਪਰਮਾਤਮਾ ਦਾ ਹੈ, ਕਿਉਂਕਿ ਅਕਾਲ ਪੁਰਖ ਜੋ ਕਥਨੀ ਦੇ ਵਿੱਚ ਹੈ ਉਹ ਕਰਨੀ ਦੇ ਵਿੱਚ ਹੈ। ਪਰਮਾਤਮਾ ਦੀ ਕਰਨੀ ਅਤੇ ਕਥਨੀ ਵਿੱਚ ਕੋਈ ਫਰਕ ਨਹੀਂ, ਜਿੰਨੀ ਦੇਰ ਤੇਰੀ ਕਰਨੀ ਅਤੇ ਕਥਨੀ ਵਿੱਚ ਫਰਕ ਰਹੇਗਾ ਉਨੀ ਦੇਰ ਤੂੰ ਪਰਮਾਤਮਾ ਨਾਲੋਂ ਟੁੱਟਿਆ। ਜਦੋਂ ਗੁਰੂ ਕੇ ਸ਼ਬਦ ਨਾਲ ਜੁੜੇਗਾ ਉਸ ਦਿਨ ਤੇਰੀ ਕਰਨੀ ਅਤੇ ਕਥਨੀ ਦੇ ਵਿੱਚ ਫਰਕ ਨਹੀਂ ਰਹਿ ਜਾਏਗਾ। ਸਾਹਿਬ ਨੇ ਕਿਹਾ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਤੇ ਹੁਣ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਫਿਰ ਉਹ ਕਿਸ ਤਰ੍ਹਾਂ ਦੇ ਹੋ ਜਾਂਦੇ ਨੇ? ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਸ਼ਬਦ ਕਿਹਾ, ਆਪ ਜੀ ਇਸ ਪੂਰੀ ਅਸ਼ਟਪਦੀ ਦੇ ਅੰਦਰ ਬ੍ਰਹਮ ਗਿਆਨੀ ਦੇ, ਗੁਰਮੁਖ ਦੇ, ਸੰਤ ਦੇ, ਸਾਧੂ ਦੇ ਲਕਸ਼ਣ ਪੜ੍ਹਦੇ ਹੋ, ਬਹੁਤਾ ਸਮਾਂ ਨਹੀਂ ਮੈਂ ਵਿਸਥਾਰ ਕਰਾਂ, ਪਰ ਹਾਂ ਇਤਨਾ ਜ਼ਰੂਰ ਹੈ, ਸਾਹਿਬ ਨੇ ਗੱਲ ਸਪਸ਼ਟ ਕੀਤੀ, ਜਦੋਂ ਤੂੰ ਸ਼ਬਦ ਨਾਲ ਜੁੜੇਗਾ ਤੂੰ ਮੇਰਾ ਰੂਪ ਹੋ ਜਾਏਗਾ। ਹੁਣ ਜਦੋਂ ਗੁਰੂ ਕਾ ਰੂਪ ਹੋ ਗਿਆ, ਹੁਣ ਉਸ ਤੋਂ ਅੱਗੇ ਮੈਂ ਜ਼ਿਕਰ ਕੀਤਾ ਸੰਸਾਰ ਤੋਂ ਜਾਣਾ ਕਿਸ ਤਰ੍ਹਾਂ ਦਾ। ਗੁਰਮੁਖੋ ਆਏ ਹਾਂ, ਲਾਜ਼ਮੀ ਅਸੀਂ ਸੰਸਾਰ ਤੋਂ ਜਾਣਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਜੋ ਉਪਜਿਓ ਸੋ ਬਿਨਸ ਹੈ ਪਰ ਉਹ ਅੱਜ ਕਹਿ ਕਾਲ। ਸਾਹਿਬ ਕਹਿੰਦੇ ਜੋ ਪੈਦਾ ਹੋਇਆ ਉਹਨੇ ਜਾਣਾ, ਲਾਜ਼ਮੀ ਹੈ ਜੇ ਦਿਨ ਚੜ੍ਹਿਆ ਤਾਂ ਰਾਤ ਆਉਣੀ ਹੀ ਆਉਣੀ ਹੈ, ਜੇ ਦੁੱਖ ਹੈ ਤਾਂ ਸੁੱਖ ਆਉਣਾ ਹੀ ਆਉਣਾ, ਇਹ ਸੱਚਾਈ ਹੈ, ਕੁਦਰਤ ਦਾ ਅਟਲ ਨਿਯਮ ਹੈ। ਤਾਂ ਸਤਿਗੁਰੂ ਪਾਤਸ਼ਾਹ ਨੂੰ ਹੁਣ ਪੁੱਛੀਏ, ਮਹਾਰਾਜ ਸੰਸਾਰ 'ਤੇ ਆਏ ਹਾਂ, ਰਹਿੰਦੇ ਹਾਂ, ਹੁਣ ਸੰਸਾਰ ਤੋਂ ਜਾਣਾ ਕਿਸ ਤਰ੍ਹਾਂ ਦਾ ਹੈ? ਕਿਉਂਕਿ ਮੈਂ ਆਪ ਜੀ ਨੇ ਜੋ ਵਿਸ਼ਾ ਦਿੱਤਾ ਹੈ, ਰਹਿਣਾ ਕਿਵੇਂ ਹੈ, ਸੰਸਾਰ ਤੋਂ ਜਾਣਾ ਕਿਵੇਂ ਹੈ? ਗੁਰਮੁਖੋ ਜਾਂਦੇ ਸਾਰੇ ਹੀ ਹਾਂ, ਅਸੀਂ ਵੀ ਜਾਣਾ, ਤੁਸੀਂ ਵੀ ਜਾਣਾ, ਪਰ ਸੱਚਾਈ ਕੀ ਹੈ? ਇੱਕ ਇਨਸਾਨ ਸੰਸਾਰ ਤੋਂ ਗਿਆ ਜਿਹਦੀ ਤੁਲਨਾ ਭਗਤ ਜੀ ਨੇ ਇੱਕ ਸੂਰ ਦੇ ਨਾਲ ਕੀਤੀ ਹੈ, ਭਾਵ ਕਿ ਸਾਕਤ ਇਨਸਾਨ। ਕਬੀਰ ਜੀ ਕਹਿਣ ਲੱਗੇ, ਇੱਕ ਇਨਸਾਨ ਸੰਸਾਰ ਤੋਂ ਗਿਆ, ਉਹ ਸਾਕਤ ਸੀ, ਉਹ ਨਿਰਗੁਣਿਆਰਾ ਸੀ, ਔਗਣਾਂ ਦਾ ਭਰਿਆ ਹੋਇਆ ਔਗਣਿਆਰਾ ਸੀ, ਉਹ ਬਿਲਕੁਲ ਗੁਰੂ ਨਾਲੋਂ ਟੁੱਟਿਆ ਹੋਇਆ ਸੀ ਜਦੋਂ ਸੰਸਾਰ ਤੋਂ ਗਿਆ। ਅਤੇ ਕਬੀਰ ਜੀ ਕਹਿਣ ਲੱਗੇ, ਕਬੀਰ ਸਾਕਤ ਅਤੇ ਸੂਕਰ ਭਲਾ, ਰੱਖ ਹੈ ਆਛਾ ਗਾਓ, ਉਹ ਸਾਕਤ ਬਪੁਰਾ ਮਰ ਗਿਆ, ਕੋਈ ਨਾ ਲਹਿ ਨਾ। ਇੱਕ ਉਹ ਇਨਸਾਨ ਸੰਸਾਰ ਤੋਂ ਗਿਆ ਜਿਹੜਾ ਸਾਕਤ ਸੀ। ਅਤੇ ਕਬੀਰ ਨੇ ਤੁਲਨਾ ਪਤਾ ਕਿੱਥੇ ਦਿੱਤੇ? ਕਬੀਰ ਜੀ ਕਹਿਣ ਲੱਗੇ, ਕਬੀਰ ਸਾਕਤ ਅਤੇ ਸੂਕਰ ਪਲਾ, ਭਾਵ ਕਿ ਸੂਰ ਵੀ ਤੇਰੇ ਨਾਲੋਂ ਚੰਗਾ, ਕਿਉਂਕਿ ਰੱਖ ਹੈ ਅੱਛਾ ਗਾਓ, ਉਹ ਗਲੀ ਮੁਹੱਲੇ ਦੀਆਂ ਨਾਲੀਆਂ ਨੂੰ ਸਾਫ਼ ਰੱਖਦਾ। ਅਤੇ ਜਿਸ ਦਿਨ ਸੂਰ ਮਰਿਆ ਉਸ ਦਿਨ ਤਾਂ ਦੁਨੀਆਂ ਨੇ ਕਹਿ ਦਿੱਤਾ ਬੜਾ ਮਾੜਾ ਹੋਇਆ, ਪਰ ਕਬੀਰ ਜੀ ਕਹਿੰਦੇ ਜਿਸ ਦਿਨ ਕੋਈ ਸਾਕਤ ਮਰਦਾ ਨਾ, ਕੋਈ ਮਨਮੁੱਖ ਮਰਦਾ, ਅਤੇ ਕੋਈ ਨਾ ਲਹਿ ਨਾ, ਉਹ ਦੁਨੀਆਂ ਨਾ ਲੈਣਾ ਵੀ ਚੰਗਾ ਨਹੀਂ ਸਮਝਦੀ। ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪੁੱਛੀਏ, ਮਹਾਰਾਜ ਫਿਰ ਜਾਣਾ ਕਿਸ ਤਰ੍ਹਾਂ ਦਾ? ਅਤੇ ਸਾਹਿਬ ਨੇ ਕਿਹਾ, ਫਿਰ ਇਸ ਤਰ੍ਹਾਂ ਜਾ ਕਿ ਬਹੁਰ ਹਮ ਕਾਹੇ ਆਵੇਂਗੇ, ਇਸ ਤਰ੍ਹਾਂ ਸੰਸਾਰ ਤੋਂ ਜਾ ਕਿ ਆਵਣ ਜਾਣਾ ਹੁਕਮ ਤੇ ਸਹਿਕਾ, ਹੁਕਮੈ ਬੁਝ ਸਮਾਵੇਂਗੇ, ਬਹੁਰ ਹਮ ਕਾਹੇ ਆਵੇਂਗੇ। ਇਸ ਤਰ੍ਹਾਂ ਸੰਸਾਰ ਤੋਂ ਜਾ ਕਿ ਤੇਰੇ ਜਾਣ ਤੋਂ ਬਾਅਦ ਦੁਨੀਆ ਦੋਨੋਂ ਹੱਥ ਜੋੜ ਕੇ ਕਵੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਸ ਦੇ ਆਉਣ ਨਾਲ ਸਾਰਾ ਸੰਸਾਰ ਤਰ ਗਿਆ, ਜਨ ਆਵਣ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾ। ਜੇ ਸੰਸਾਰ ਤੋਂ ਜਾਣਾ ਚਾਹੁੰਦਾ ਤਾਂ ਇਸ ਤਰ੍ਹਾਂ ਜਾ, ਜੇ ਕਿਤੇ ਸੰਸਾਰ ਦੇ ਉੱਤੇ ਤੇਰਾ ਨਾਂ ਰਹਿ ਜਾਏ। ਮੈਂ ਬੇਨਤੀ ਕਰਾਂ ਧਰੂ ਭਗਤ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਰਾਮਾਨੰਦ ਜੀ, ਸਦੀਆਂ ਬੀਤ ਗਈਆਂ ਸੰਸਾਰ ਤੋਂ ਸਰੀਰ ਕਰਕੇ ਗਏ, ਪਰ ਅੱਜ ਵੀ ਦੁਨੀਆ ਉਹਨਾਂ ਨੂੰ ਜਾਣਦੀ ਹੈ। ਜੜਾ ਜਿਹਾ ਪਿਛੋਕੜ ਵਿੱਚ ਜਾਓ ਤਾਂ ਸਤਿਗੁਰੂ ਕਹਿਣ ਲੱਗੇ, ਤੇਰੇ ਤੋਂ ਪਹਿਲਾਂ ਜਿਹੜੇ ਹੋ ਚੁੱਕੇ ਨੇ ਉਹਨਾਂ ਨੂੰ ਦੁਨੀਆ 'ਤੇ ਕੋਈ ਨਹੀਂ ਜਾਣਦਾ। ਜਾਣਾ ਕਿਸ ਤਰ੍ਹਾਂ ਦਾ? ਮੈਂ ਜ਼ਿਕਰ ਕਰ ਰਿਹਾ ਕਿ ਇਸ ਤਰ੍ਹਾਂ ਜਾ, ਤੈਨੂੰ ਸਤਿਗੁਰੂ ਜੀ ਵਾਰ ਵਾਰ ਬਾਣੀ ਅੰਦਰ ਕਹਿੰਦੇ, ਜਦੋਂ ਤੂੰ ਇੱਥੋਂ ਜਾਏਗਾ ਤਾਂ ਅਗਲੇ ਦੁਆਰ 'ਤੇ ਜਦੋਂ ਤੂੰ ਪਹੁੰਚਣਾ। ਵੈਸੇ ਤਾਂ ਮੈਂ ਇਹ ਵੀ ਬੇਨਤੀ ਕਰ ਦੇਵਾਂ, ਜਦੋਂ ਅਸੀਂ ਬਹੁਤ ਜ਼ਿਆਦਾ ਵਿਦਵਾਨ ਹੋ ਜਾਂਦੇ ਹਾਂ ਅਤੇ ਅਸੀਂ ਗੁਰਬਾਣੀ ਤੋਂ ਬਹੁਤ ਦੂਰ ਨਿਕਲ ਜਾਂਦੇ, ਇਹ ਵੀ ਮੈਂ ਗੱਲ ਸਪਸ਼ਟ ਕਰਾਂ। ਇੱਕ ਵਿਦਵਾਨ ਨੇ ਬਹੁਤ ਸੋਹਣੀ ਗੱਲ ਕਹੀ, ਮੈਂ ਉਹ ਆਪ ਜੀ ਨਾਲ ਸਾਂਝ ਕਰ ਦੇਵਾਂ। ਉਹ ਕਹਿੰਦਾ, ਬਹੁਤ ਜ਼ਿਆਦਾ ਜਦੋਂ ਡੂੰਘਾਈ ਵਿੱਚ ਤੁਰ ਜਾਈਏ ਨਾ ਸ਼ਬਦ ਤੋਂ ਬਿਨਾਂ, ਇਕੱਲੀ ਵਿਦਵਤਾ ਜਿਹੜੀ ਉਹ ਖਤਰਨਾਕ ਹੁੰਦੀ ਹੈ ਗੁਰਮੁਖ। ਉਹ ਕਹਿੰਦਾ, ਜਦੋਂ ਅਸੀਂ ਇਕੱਲੀ ਵਿਦਵਤਾ ਦੇ ਬਲ 'ਤੇ ਬਹੁਤ ਡੂੰਘੇ ਉਤਰਦੇ ਹਾਂ, ਉਹ ਕਹਿੰਦਾ, ਗੁੰਝਲਦਾਰ ਕਹਾਣੀ ਰੱਬ ਇੱਕ ਗੋਰਖ ਧੰਦਾ, ਪੇਜ ਇਸ ਦੇ ਖੋਲਦਿਆਂ ਹੋ ਜਾਏ ਕਾਫਰ ਬੰਦਾ। ਜਦੋਂ ਸਿਰਫ ਇੱਕ ਵਿਧਵਤਾ ਦੇ ਬਲ 'ਤੇ ਅਸੀਂ ਗੁੰਝਲਾਂ ਖੋਲਣ ਤੁਰਦੇ ਹਾਂ ਨਾ ਕਿ ਮੈਂ ਰੱਬ ਦੇ ਅੰਤ ਪਾਉਣਾ, ਮੈਂ ਪਰਮਾਤਮਾ ਦੀ ਹੋਂਦ ਬਾਰੇ ਜਾਣਨਾ, ਉਹ ਕਹਿੰਦਾ, ਬੜੀ ਗੁੰਝਲਦਾਰ ਕਹਾਣੀ ਹੈ। ਅਤੇ ਜਦੋਂ ਸ਼ਬਦ ਦੀ ਕਮਾਈ ਤੋਂ ਬਿਨਾਂ ਅੱਗੇ ਵੱਧਦਾ, ਫਿਰ ਪੇਜ ਇਸ ਦੇ ਖੋਲਦਿਆਂ ਹੋ ਜਾਏ ਕਾਫਰ ਬੰਦਾ, ਬੰਦਾ ਨਾਸਤਕ ਹੋ ਜਾਂਦਾ। ਇਸ ਤਰ੍ਹਾਂ ਹੋ ਚੁੱਕਾ ਕਿ ਦੁਨੀਆ ਕਹਿੰਦੀ ਜੀ ਅੱਗੇ ਕੁਛ ਨਹੀਂ, ਪਰ ਖੈਰ ਮੈਂ ਇੱਕ ਬੇਨਤੀ ਕਰ ਦੇਵਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ, ਜਦੋਂ ਤੂੰ ਸੰਸਾਰ ਤੋਂ ਜਾਏਗਾ, ਜੇ ਤੇਰੇ ਅੰਦਰ ਸ਼ਬਦ ਦੀ ਕਮਾਈ ਹੈ, ਜੇ ਤੇਰੇ ਕੋਲ ਨਾਮ ਦਾ ਧਨ ਹੈ, ਤਾਂ ਜਦੋਂ ਤੂੰ ਅਗਲੇ ਦੁਆਰ 'ਤੇ ਜਾਣਾ, ਜਿਹਨੂੰ ਸਾਹਿਬ ਨੇ ਬਾਣੀ ਅੰਦਰ ਧਰਮ ਰਾਜ ਦੀ ਗੱਲ ਕੀਤੀ ਹੈ, ਜਿਹਨੂੰ ਉਹ ਜਮਾਂ ਦੇ ਮੁਖੀਏ ਦੀ ਗੱਲ ਕੀਤੀ ਹੈ, ਉੱਥੇ ਜਾ ਕਰਕੇ ਜਦੋਂ ਤੂੰ ਪਹੁੰਚਣਾ, ਤਾਂ ਇੱਕ ਉਹ ਇਨਸਾਨ ਹੋਏਗਾ ਜਿਹਨੂੰ ਉਹ ਦੋਨੋਂ ਹੱਥ ਜੋੜ ਕੇ ਕਹੇਗਾ ਕਿ ਤੁਹਾਡੇ ਆਉਣ ਦੇ ਨਾਲ ਮੇਰਾ ਭਵਨ ਪਵਿੱਤਰ ਹੋ ਗਿਆ, ਮੇਰਾ ਘਰ ਪਵਿੱਤਰ ਹੋ ਗਿਆ, ਤੁਹਾਡੇ ਆਉਣ ਦੇ ਨਾਲ ਇੱਥੇ ਤਪਦੇ ਹੋਏ ਜਿਤਨੇ ਦੁਖੀ ਸਨ ਉਹਨਾਂ ਨੂੰ ਸ਼ਾਂਤੀ ਮਿਲ ਗਈ। ਪਰ ਇੱਕ ਉਹ ਇਨਸਾਨ ਹੋਣਗੇ ਜਿਹੜੇ ਜਦੋਂ ਸੰਸਾਰ ਤੋਂ ਜਾਣਗੇ, ਤਾਂ ਭਗਤ ਜੀ ਨੇ ਕਿਹਾ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਇੱਕ ਜਮਾਂ ਦੀ ਮਾਰ ਲੈ ਕਰਕੇ ਸੰਸਾਰ ਤੋਂ ਤੁਰਨਗੇ, ਅਤੇ ਇੱਕ ਸੰਸਾਰ ਤੋਂ ਇਸ ਤਰ੍ਹਾਂ ਜਾਣਗੇ ਜਿਨ੍ਹਾਂ ਨੂੰ ਧਰਮ ਰਾਜ ਵੀ ਦੋਨੋਂ ਹੱਥ ਜੋੜ ਕਰਕੇ ਕਹੇਗਾ, ਜਿਹਨੂੰ ਸਤਿਗੁਰੂ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਕਿ ਧਰਮ ਰਾਜ ਵੀ ਉਹਨਾਂ ਦੇ ਲੇਖੇ ਕਰਨ ਤੋਂ ਬਿਲਕੁਲ ਪਾਸੇ ਹੋ ਜਾਂਦਾ ਹੈ। ਧਰਮ ਰਾਏ ਅਬ ਕਹਾਂ ਕਰੈ ਗੋ, ਜਨ ਨਾਨਕ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਉਹਨਾਂ ਦੇ ਲੇਖੇ, ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਉਹਨਾਂ ਦੇ ਕਾਗਜ਼ ਵੀ ਧਰਮ ਰਾਜ ਫਾੜ ਦਿੰਦਾ ਜਿਹੜੇ ਗੁਰੂ ਕੇ ਸ਼ਬਦ ਨਾਲ ਜੁੜ ਗਏ। ਅਤੇ ਗੁਰਮੁਖੋ, ਜੇ ਸਾਨੂੰ ਸੰਸਾਰ 'ਤੇ ਜੀਵਨ ਜਿਉਣ ਦੀ ਕਲਾ ਨਹੀਂ ਆਈ, ਤਾਂ ਇਤਨੀ ਗੱਲ ਯਾਦ ਰੱਖਿਓ, ਜਾਣਾ ਸਾਰਿਆਂ ਨੇ ਸੰਸਾਰ ਤੋਂ, ਪਰ ਇੱਕ ਜਾਵੇਗਾ ਬੜੇ ਸਤਿਕਾਰ ਦੇ ਨਾਲ, ਇੱਕ ਜਾਵੇਗਾ ਇਸ ਤਰ੍ਹਾਂ ਦੀ ਭਿਆਨਕ ਜ਼ਿੰਦਗੀ, ਸੰਸਾਰ ਦੇ ਲੋਕ ਵੀ ਨਾਮ ਲੈਣ ਤੋਂ ਗੁਰੇਜ਼ ਕਰਨਗੇ, ਮਾਂ ਵੀ ਆਪਣੇ ਬੱਚੇ ਨੂੰ ਕਹੇਗੀ ਕਿ ਇਹਦਾ ਪਰਤ ਕੇ ਨਾਮ ਨਾ ਲਈ, ਇਹ ਬਹੁਤ ਮਾੜਾ ਇਨਸਾਨ ਸੀ। ਪਰ ਇੱਕ ਉਹ ਹੈ ਜਿਹਨੂੰ ਲੋਕ ਦਲੀਲਾਂ ਦੇਣਗੇ ਕਿ ਜੇ ਜਿਉਣਾ ਤਾਂ ਉਹਨਾਂ ਦੀ ਤਰ੍ਹਾਂ ਜਿਉਂ, ਤੇਰਾ ਸੰਸਾਰ 'ਤੇ ਆਇਆ ਸਫਲਿਆ ਹੋ ਜਾਵੇਗਾ। ਮੈਂ ਬੇਨਤੀ ਕਰ ਦੇਵਾਂ, ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਦਲੀਲ ਦਿੱਤੀ, ਸਿਰਫ ਮੈਂ ਇੱਕ ਦੋ ਮਿੰਟ ਵਿੱਚ ਆਪਣਾ ਸਾਂਝ ਪਾ ਦੇਵਾਂ। ਉਹ ਕਹਿਣ ਲੱਗੇ, ਮੈਨੂੰ ਦੁਖਾਂਤ ਹੁੰਦਾ ਜਦੋਂ ਸੰਸਾਰ ਨੂੰ ਦੇਖਦਾ। ਉਹਨਾਂ ਨੇ ਦੋ ਤਿੰਨ ਦਲੀਲਾਂ ਦਿੱਤੀਆਂ। ਉਹ ਕਹਿੰਦੇ, ਪਤੰਗੇ ਨੂੰ ਦੇਖੀ, ਮੱਛੀ ਨੂੰ ਦੇਖੀ, ਅਤੇ ਕਦੀ ਕਮਲ ਨੂੰ ਦੇਖੀ। ਯੁੱਗ ਬੀਤ ਗਏ, ਸਦੀਆਂ ਬੀਤ ਗਈਆਂ, ਪਰ ਕਦੀ ਵੀ ਇੱਕ ਪਤੰਗੇ ਨੇ ਦੀਵੇ ਨਾਲੋਂ ਪ੍ਰੀਤ ਨਹੀਂ ਛੱਡੀ। ਯੁੱਗ ਬੀਤ ਗਏ, ਪਰ ਕਦੀ ਮੱਛੀ ਨੇ ਪਾਣੀ ਨਾਲੋਂ ਪ੍ਰੀਤ ਨਹੀਂ ਛੱਡੀ। युग बीत गए पर कदी भौरे ने कमल नालों प्रीत नहीं छड़ी। पर दुखांत यह है, सिख अज गुरु के शब्द ना जुड़दा है ते कल नू गुरु के शब्द ते कटाक्ष करन लग जांदा है। ते उन्होंने यह भी कहा कि वह एक तरफा प्रीत है पर फिर भी नहीं छड़दे, गुरु की सुख देन वाली प्रीत है पर सिख फिर भी छड़ जांदा। मैं एक शब्द साझा कर देवां, भाई गुरदास जी कहन लगे, दीपक पै आवत पतंग प्रीत रीत लग, दीप कह महा विपरीत मिले जार है। वह तो प्रीत करके आंदा पर दीवा साड़ देंदा, अल चल आवत कमल पै स्नेह कर, कमल संपट बांध प्राण प्रहार है। एक भौरा कमल ते प्रीत लैके आंदा पर कमल अगों नू डब्बे विच अपने विच बंद करके मौत दे देंदा, दीवा उस पतंगे नू साड़ के रख देंदा। मन बच क्रम जल मीन लिव लीन गत, बिछड़त राख ना सकत गह डर है। मच्छी पानी दे नाल प्रीत करती है पर उसे पानी दे सामने तड़फ के मर जाती है, पर पानी परवाह नहीं करता। भाई गुरदास जी कह लगे, दुखदाई प्रीत की प्रतीत कह मरै ना टरै, कि देख इन्हां नूं दुख मिलता है प्रीत करन विच। पतंगे नूं दुख मिलिया, भौरे नूं दुख मिलिया, मच्छी नूं दुख मिलिया, पर भाई साहब कहन लगे ना टरै, ये फिर भी नहीं कहिंदे कि असीं प्रीत छड्ड दे नहीं। मच्छी फिर भी प्यार करदी, दीवे दे नाल पतंगा फिर भी प्यार करदा, पर भाई साहब कहन लगे, गुरसिख सुखदाई प्रीत क्यों विसार है, जे ओह दुख देण वाली प्रीत नहीं छड्डदा पिया ते गुरसिखा फिर तू सुख देण वाली गुरु की प्रीत क्यों छड्डदा पिया। गुरु की प्रीत विच सुख है ते गुरमुख संसार ते आए इक्को रस्ते तों आ, पर इत्थे आके साडे दो रस्ते हो गए। असी आउणा इस तरह, असी रहना इस तरह दा सी कि संसार ते रहिंदे गुरु के शब्द साडे अंदर रहिंदा ते शरीर साडा संसार विच विचरदा, जिन्हों भगत जी ने कहा हाथ पाओ कर काम सब चीत निरंजन नाल, पर होया कि चित संसार ना जुड़ गया ते शरीर जिहड़ा उह संसार दे विषयां विच ग्रसिया गया। संसार ते रहना, शरीर संसार दे विच रवे ते शब्द गुरु का हिरदे विच रवे। मन शब्द करके, मन बाच क्रम करके गुरु के शब्द ना लीन रहिए। संसार तो जाना किस तरह दा, जाना इस तरह दा कि आवण जाना हुक्म ते सहका हुक्म है, बुझ समावेंगे बहर हम काहे आवेंगे। इस तरह संसार तो जाइए कि संसार भला कवे, संसार साढ़े जाण तो बाद धन धन कवे। तुहाडा आया, तुहाडा संसार ते रिहा ते तुहाडा संसार तो क्या होया, सफल हो जाएगा। जे सिर्फ माया विच ज्यों के चले गए ते फिर संसार ते अज भी लाणता ने ते संसार ते जाण तो बाद भी सानू लाणता ही पैणगियां। बस ये याद रखिए, गुरु के शब्द का पल्ला पकड़िए, शब्द नाल जुड़िए, सानू जीवन की समझ आ जाए, जीवन ज्यों की जाँच आ जाए। होइयां बेअंत भुलां की खिमा बख्शियो, कोटान कोट धन्नवाद सतगुरु गुरु ग्रंथ साहिब पातशाह जी का, कोटान कोट धन्नवाद आप रब स्वरूप गुरु सवारे खालसा साध संगत प्रबंधक वीरां दा, अते अखीर मैं बहुत बहुत धन्नवादी हाँ सिंगर रिकॉर्ड्स दा जिन्हां ने अपना कीमती समा कढ के दास दीआं इन्हां विचारां नूं अपने कैमरे विच बंद करके पावर रिकॉर्डिंग कीती है। उन्हां दा वी कोटान कोट धन्नवाद, सतगुरु सारिआं नूं चढ़दी कला बख्शिश करन। आओ फतेह दी सांझ पाओ ते आखणा करो जी, वाहिगुरु जी का खालसा वाहिगुरु जी की फतेह।